ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਮਾਣੇ ਵਿੱਚ ਇੱਕ ਪਠਾਨ ਦੀ ਗੜੀ ਦੇ ਵਿੱਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ। ਇਸ ਮੁਸਲਮਾਨ ਪਠਾਨ ਨੇ ਸਤਿਗੁਰਾਂ ਦੀ ਬੜੀ ਟਹਿਲ ਕੀਤੀ ਹੈ, ਸੇਵਾ ਕੀਤੀ ਹੈ। ਹਾਲਾਂਕਿ ਸਰਕਾਰੀ ਸਿਪਾਹੀ ਸਤਿਗੁਰਾਂ ਨੂੰ ਲੱਭਦਿਆਂ ਲੱਭਦਿਆਂ ਇਹਦੇ ਘਰ ਤੱਕ ਵੀ ਆ ਪਹੁੰਚੇ, ਪਰ ਇਹਨੇ ਉਹਨਾਂ ਸਿਪਾਹੀਆਂ ਨੂੰ ਤਾੜਨਾ ਕਰਕੇ ਆਪਣੇ ਦਰਵਾਜ਼ੇ ਤੋਂ ਵਾਪਸ ਮੋੜ ਦਿੱਤਾ। ਦੋ ਰਾਤਾਂ ਤੇ ਇੱਕ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਪਠਾਨ ਦੀ ਗੜੀ ਵਿੱਚ ਰਹੇ ਔਰ ਦੂਸਰੇ ਦਿਨ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਮਾਣੇ ਤੋਂ ਚਾਲਾ ਪਾਇਆ ਤੇ ਸਮਾਣੇ ਤੋਂ ਚੱਲ ਕੇ 3 ਕੁ ਮੀਲ ਦੀ ਵਾਟ ਤੇ ਕਰਹਾਲੀ ਨਗਰ ਹੈ, ਇੱਥੇ ਉਤਰੇ ਨੇ। ਕਰਹਾਲੀ ਉਹ ਨਗਰ ਹੈ ਜਿੱਥੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਚਰਨ ਪਾਏ ਹਨ ਔਰ 6ਵੇਂ ਪਾਤਸ਼ਾਹ ਨੇ ਇੱਥੇ ਵਰਦਾਨ ਵੀ ਦਿੱਤਾ ਸੀ ਕਿ ਜਿਸ ਮਾਈ ਭਾਈ ਨੂੰ ਕੋਈ ਚਮੜੀ ਦਾ ਰੋਗ ਹੋਵੇ ਉਹ ਕਰਹਾਲੀ ਸਾਹਿਬ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇ, ਉਹਦੇ ਚਮੜੀ ਦੇ ਰੋਗ ਨਿਵਰਤ ਹੋਣਗੇ। ਅੱਜ ਵੀ ਉੱਥੇ ਸੈਂਕੜੇ ਸੰਗਤਾਂ ਹਾਜ਼ਰੀਆਂ ਭਰਦੀਆਂ। 9ਵੇਂ ਪਾਤਸ਼ਾਹ ਜੀ ਮਹਾਰਾਜ 1 ਰਾਤ ਇੱਥੇ ਰਹੇ ਨੇ। ਅਗਲੇ ਦਿਨ ਇੱਥੋਂ ਚੱਲ ਕੇ ਮਹਾਰਾਜ ਜੀ ਚੀਕੇ ਪਹੁੰਚੇ, ਚੀਕਾ ਨਗਰ, ਇੱਥੇ ਸਤਿਗੁਰਾਂ ਦਾ ਉਤਾਰਾ ਹੋਇਆ ਹੈ। ਇੱਥੇ ਗੁਰੂ ਘਰ ਦਾ ਇੱਕ ਮਸੰਦ ਰਹਿੰਦਾ, ਇਹਦਾ ਨਾਮ ਭਾਈ ਗਲੋਰਾ। ਇਹ ਛੋਟਾ ਹੁੰਦਾ ਸੀ ਜਦੋਂ ਇਹਦੇ ਮਾਂ ਬਾਪ ਗੁਜਰ ਗਏ। ਇਹਦੀ ਪਾਲਣਾ 9ਵੇਂ ਪਾਤਸ਼ਾਹ ਨੇ ਕੀਤੀ ਸੀ, ਸਤਿਗੁਰਾਂ ਕੋਲ ਹੀ ਪਲਿਆ ਸੀ ਤੇ ਜਦੋਂ ਜਵਾਨ ਹੋਇਆ ਮਹਾਰਾਜ ਜੀ ਨੇ ਮਾਇਆ ਦੇ ਕੇ ਇਹਨੂੰ ਇਹਦੇ ਨਗਰ ਭੇਜ ਦਿੱਤਾ। ਇਹਦੀ ਸ਼ਾਦੀ ਹੋ ਗਈ ਔਰ ਹਾਂਸੀ ਹਿਸਾਰ ਤੱਕ ਦੇ ਇਲਾਕੇ ਦਾ ਸਤਿਗੁਰਾਂ ਨੇ ਇਹਨੂੰ ਮਸੰਦ ਥਾਪ ਦਿੱਤਾ। ਬੜੀ ਮਾਇਆ ਆਉਂਦੀ ਸੀ ਗੁਰੂ ਘਰ ਦੀ, ਪਰ ਇਹਨੇ ਸਤਿਗੁਰਾਂ ਤੱਕ ਮਾਇਆ ਥੋੜੀ ਪਹੁੰਚਾਣੀ, ਬਹੁਤੀ ਆਪਣੇ ਕੋਲ ਰੱਖਣੀ। ਤੋ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਚੀਕੇ ਆਏ ਨੇ ਗਲੋਰੇ ਦੇ ਕੋਲ, ਜਿੱਥੇ ਮਸੰਦ ਗਲੋਰਾ ਰਹਿੰਦਾ ਹੈ। ਇਹਨੂੰ ਆਪਣਾ ਜਾਣ ਕੇ ਮਹਾਰਾਜ ਜੀ ਦੇ ਕੋਲ ਆਏ ਨੇ, ਕਿਉਂਕਿ ਬੱਚਾ ਸੀ ਜਦੋਂ ਇਹਨੂੰ ਮਹਾਰਾਜ ਜੀ ਨੇ ਆਪਣੇ ਹੱਥੀ ਪਾਲਿਆ ਸੀ, ਇਹਦੀ ਪਰਵਰਿਸ਼ ਕੀਤੀ ਸੀ। ਤੋ ਇਹਨੂੰ ਆਪਣਾ ਜਾਣ ਕੇ ਸਤਿਗੁਰੂ ਜੀ ਇਹਦੇ ਕੋਲ ਉਤਰੇ ਨੇ, ਆਓ ਮਹਾਰਾਜ 9ਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੀ ਲੜੀ ਆਰੰਭ ਕਰੀਏ। ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਲਕ ਪ੍ਰਤ ਪਾਲਿਓ ਹੋ ਤੋ ਅਪਨ ਗਿਲੋਰਾ ਜਾਨ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜਾ ਇਹ ਗਿਲੋਰਾ ਮਸੰਦ ਹੈ, ਇਹ ਬੱਚਾ ਸੀ ਜਦੋਂ ਸਤਿਗੁਰਾਂ ਨੇ ਇਹਦੀ ਪਾਲਣਾ ਕੀਤੀ ਸੀ, ਕਿਉਂਕਿ 9ਵੇਂ ਪਾਤਸ਼ਾਹ ਜੀ ਜਦੋਂ ਪਹਿਲੇ ਗੇੜੇ ਆਏ ਸੀ ਨਾ ਮਾਲਵੇ ਦੇ ਦੌਰੇ ਤੇ, ਉਦੋਂ ਭਾਈ ਗਲੋਰਾ ਬਾਲਕ ਸੀ ਔਰ ਇਹਦੇ ਮਾਂ ਬਾਪ ਗੁਜਰ ਗਏ ਸੀ ਤੇ ਇਹ ਗੁਰੂ ਘਰ ਆ ਗਿਆ ਸੀ, ਸਤਿਗੁਰਾਂ ਨੇ ਇਹਦੀ ਪਾਲਣਾ ਕੀਤੀ। ਇਸ ਕਰਕੇ ਹੁਣ ਵੀ ਸਤਿਗੁਰੂ ਜੀ ਨਾਲੇ ਗੁਰੂ ਘਰ ਦਾ ਮਸੰਦ ਵੀ ਹੈ, ਸਤਿਗੁਰਾਂ ਨੇ ਇਹਨੂੰ ਆਪਣੇ ਘਰ ਦਾ ਮਸੰਦ ਵੀ ਨਿਯੁਕਤ ਕੀਤਾ ਹੋਇਆ। ਤੋ ਇਹਨੂੰ ਆਪਣਾ ਬਾਲਕ ਜਾਣ ਕੇ ਜਿਸ ਵੇਲੇ ਬਾਲਕ ਅਵਸਥਾ ਚ ਸੀ, ਸਤਿਗੁਰਾਂ ਨੇ ਆਪ ਪਰਵਰਿਸ਼ ਕੀਤੀ ਹੈ, ਇਹਨੂੰ ਪਾਲਿਆ, ਇਹਨੂੰ ਆਪਣਾ ਜਾਣ ਕੇ।
ਉਤਰੇ ਤਾਏ ਨਿਕੇਤ ਮੈਂ ਸ਼ੀਲ ਕ੍ਰਿਪਾਲ ਮਹਾਨ।
ਇਹਨੂੰ ਆਪਣਾ ਜਾਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਦੇ ਘਰ ਚ ਉਤਰੇ ਨੇ। ਭਾਈ ਗਲੋਰੇ ਦੇ ਘਰ ਸਤਿਗੁਰੂ 9ਵੇਂ ਪਾਤਸ਼ਾਹ ਨੇ ਉਤਾਰਾ ਕੀਤਾ ਹੈ। ਐਸੇ ਸਤਿਗੁਰੂ ਜੀ ਜੋ ਬੜੇ ਸ਼ੀਲ ਸੁਭਾਅ ਦੇ ਹਨ, ਜਿਨ੍ਹਾਂ ਦਾ ਬੜਾ ਸ਼ੀਲ ਠੰਡਾ ਸੁਭਾਅ ਹੈ ਔਰ ਬੜੇ ਮਹਾਨ ਕਿਰਪਾਲੂ ਤੇ ਦਿਆਲੂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ, ਐਸੇ ਕਿਰਪਾਲੂ ਦਿਆਲੂ ਸਤਿਗੁਰੂ ਜੀ ਨੇ ਭਾਈ ਗਲੋਰੇ ਦੇ ਘਰ ਆ ਕੇ ਉਤਾਰਾ ਕੀਤਾ ਹੈ।
ਜੋ ਪਈ ਰੁਚਰ ਪ੍ਰਿਅੰਕ ਡਸਾਵਨ ਕੀਨ।
ਭਾਈ ਗਲੋਰੇ ਨੇ ਸਤਿਗੁਰਾਂ ਦੀ ਬੜੀ ਸੇਵਾ ਟਹਿਲ ਕੀਤੀ, ਹਾਲਾਂਕਿ ਭਾਵੇਂ ਗੁਰੂ ਘਰ ਦਾ ਮਸੰਦ ਸੀ, ਹਾਲਾਂਕਿ ਮਾਇਆ ਵੀ ਖਾ ਜਾਂਦਾ ਸੀ ਗੁਰੂ ਘਰ ਦੀ ਵਿੱਚੋਂ, ਬਹੁਤ ਸਾਰੀ ਮਾਇਆ ਆਪਣੇ ਕੋਲ ਰੱਖ ਲੈਂਦਾ ਸੀ, ਪਰ ਦਿਲੋਂ ਸਤਿਗੁਰਾਂ ਦਾ ਸਤਿਕਾਰ ਵੀ ਕਰਦਾ ਸੀ। ਤੋ ਕਹਿੰਦੇ ਭਾਈ ਗਲੋਰੇ ਨੇ ਸਤਿਗੁਰੂ ਜੀ ਜਦੋਂ ਇਹਦੇ ਘਰ ਆਏ, ਬੜਾ ਸੋਹਣਾ ਪਲੰਘਾ ਡਾਇਆ, ਬੜਾ ਸੁੰਦਰ ਨਵਾਂ ਪਲੰਘਾ ਸੀ, ਉਹ ਪਲੰਘਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲਈ ਡਸਾਇਆ ਹੈ।
ਸਾਦਿਓ ਆਸਤਰਨ ਤਲ ਪੀਨ।
ਬੜਾ ਸੁੰਦਰ ਪਲੰਘਾ ਡਾ ਕੇ ਫਿਰ ਉਸ ਪਲੰਘੇ ਦੇ ਉੱਤੇ ਬੜਾ ਸੋਹਣਾ ਵਿਛਾਉਣਾ, ਬੜੀ ਸੋਹਣੀ ਵਿਛਾਈ ਕੀਤੀ, ਸਫੇਦ ਰੰਗ ਦੀ ਵਿਛਾਈ। ਖਾਲਸਾ ਜੀ, ਗੁਰੂ ਸਾਹਿਬ ਜੀ ਦੇ ਜਿਹੜੇ ਆਸਣ ਹਨ, ਜਿਵੇਂ ਅੱਜ ਕੱਲ ਵੀ ਸਤਿਗੁਰਾਂ ਦਾ ਜਿੱਥੇ ਸੁਖਾਸਣ ਹੁੰਦਾ ਹੈ, ਸੁਖਾਸਣ ਸਥਾਨ ਤੇ ਮਹਾਰਾਜ ਜੀ ਜਿਹਦੇ ਜਿਹੜੇ ਵਸਤਰ ਵਿੱਚ ਸੁਖਾਸਣ ਕੀਤਾ ਜਾਂਦਾ ਹੈ, ਉਹ ਵਸਤਰ ਸਫੇਦ ਰੰਗ ਦਾ ਹੁੰਦਾ। ਤੋ ਉਹਨਾਂ ਸਮਿਆਂ ਵਿੱਚ ਵੀ ਸਤਿਗੁਰਾਂ ਦਾ ਜਿਹੜਾ ਵਿਛਾਣਾ ਸੀ, ਵਿਛਾਈ ਸੀ, ਉਹ ਜ਼ਿਆਦਾ ਸਫੇਦ ਰੰਗ ਦੀ ਹੁੰਦੀ ਸੀ। ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਪਲੰਘਾ ਡਾਹ ਕੇ ਭਾਈ ਸਾਹਿਬ ਭਾਈ ਗਲੋਰਾ ਮਸੰਦ ਨੇ ਬੜੀ ਸੋਹਣੀ ਵਿਛਾਈ ਉਸ ਪਲੰਘੇ ਦੇ ਉੱਤੇ ਵਿਛਾਈ ਹੈ, ਬੜੀ ਸੁੰਦਰ ਵਿਛਾਈ ਹੈ।
ਹੱਥ ਜੋੜ ਥਿਰ ਬੋਲਿਓ ਸਾਦਰ।
ਹੱਥ ਜੋੜ ਕੇ ਬੜੇ ਸਤਿਕਾਰ ਨਾਲ, ਬੜੇ ਅਦਬ ਨਾਲ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਤਿਕਾਰ ਕੀਤਾ, ਮਹਾਰਾਜ ਜੀ ਨੂੰ ਬੇਨਤੀ ਕੀਤੀ।
ਬੈਠੇ ਸ਼੍ਰੀ ਗੁਰ ਤੇਗ ਬਹਾਦਰ।
ਜਦੋਂ ਪਲੰਘਾ ਡਾਹ ਦਿੱਤਾ, ਉੱਤੇ ਸੋਹਣੀ ਵਿਛਾਈ ਵਿਛਾ ਦਿੱਤੀ, ਇਹਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਹੁਣ ਆਸਣ ਤੇ ਬਿਰਾਜਮਾਨ ਹੋਵੋ। ਇਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਲੰਘੇ ਦੇ ਉੱਤੇ ਜਿਹੜੀ ਵਿਛਾਈ ਵਿਛਾਈ ਹੈ, ਉਸ ਆਸਣ ਤੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਤ੍ਰਿਣ ਦਾਨੇ ਕੀ ਸੇਵ ਸੰਭਾਰ।
ਮਹਾਰਾਜ ਜੀ ਦੇ ਨਾਲ ਪੰਜ ਘੋੜੇ ਹੋਰ ਵੀ ਸੀ, ਇੱਕ ਘੋੜਾ ਸਤਿਗੁਰਾਂ ਦਾ ਸੀ ਤੇ ਪੰਜ ਘੋੜੇ ਪੰਜ ਸਿੱਖਾਂ ਦੇ ਸਨ, ਕਿਉਂਕਿ ਸਤਿਗੁਰਾਂ ਨਾਲ ਪੰਜ ਸਿੱਖ ਸਨ ਨਾਲ ਆਏ ਹੋਏ, ਦੀਵਾਨ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ ਔਰ ਭਾਈ ਉਦਾ ਜੀ। ਇਹ ਪੰਜ ਸਿੱਖ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਨਾਲ ਸਨ, ਇਹ ਵੀ ਘੋੜਿਆਂ ਤੇ ਸਵਾਰ ਸੀ। ਇਹਨਾਂ ਦੇ ਘੋੜਿਆਂ ਦਾ ਔਰ ਸਤਿਗੁਰਾਂ ਦੇ ਘੋੜੇ ਦੇ ਦਾਣੇ ਪੱਠੇ ਦਾ ਜਿਹੜਾ ਪ੍ਰਬੰਧ ਹੈ, ਉਹ ਭਾਈ ਗਲੋਰੇ ਨੇ ਬੜੇ ਪਿਆਰ ਨਾਲ, ਬੜੀ ਸ਼ਰਧਾ ਨਾਲ ਸਾਰਾ ਘਾਹ ਪੱਠੇ ਦੀ ਸੇਵਾ ਸੰਭਾਲੀ ਹੈ।
ਕਰਵਾਇਸ ਬਰ ਬਿਬਿਧ ਆਹਾਰ।
ਸਤਿਗੁਰੂ ਜੀ ਵਾਸਤੇ ਵੀ ਇਹਨੇ ਬਿਬਿਧ ਪ੍ਰਕਾਰ ਦੇ ਕਈ ਪ੍ਰਕਾਰ ਦੇ ਪਕਵਾਨ ਤਿਆਰ ਕਰਵਾਏ। ਉਚੇਚੇ ਤੌਰ ਤੇ ਇੱਕ ਰਸੋਈਏ ਨੂੰ ਲਾਂਗਰੀ ਨੂੰ ਸੱਦ ਕੇ ਉਹਦੇ ਪਾਸੋਂ ਅਨਕ ਪ੍ਰਕਾਰ ਦੇ ਆਹਾਰ, ਬਿੰਜਨਾਦ, ਸਬਜ਼ੀਆਂ, ਭਾਜੀਆਂ, ਤਰਕਾਰੀਆਂ, ਪਕਵਾਨ ਮਹਾਰਾਜ ਜੀ ਦੇ ਔਰ ਸਤਿਗੁਰਾਂ ਦੇ ਸਿੱਖਾਂ ਦੇ ਛਕਣ ਵਾਸਤੇ ਭਾਂਤ ਭਾਂਤ ਦੇ ਪਕਵਾਨ ਭਾਈ ਗਲੋਰੇ ਨੇ ਤਿਆਰ ਕਰਵਾਏ ਹਨ।
ਸਵਾਦਲ ਮਦਰ ਸਨਿਗਧ ਖਵਾਇਓ।
ਬੜਾ ਸਵਾਦੀ ਭੋਜਨ ਤਿਆਰ ਹੋਇਆ, ਸਨਿਗਧ ਹੈ ਘਿਓ ਦੇ ਨਾਲ ਮਿਲਿਆ ਹੋਇਆ, ਤੇ ਬਹੁਤ ਮਿਸ਼ਟਾਨ ਮਿੱਠੇ ਵਾਲਾ ਵੀ ਹੈ, ਤੇ ਕਹਿੰਦੇ ਸਵਾਦਲ ਹੈ, ਮਦਰ ਮਦਰ ਮਿੱਠਾ ਹੈ, ਸਨਿਗਧ ਘਿਓ ਵਾਲਾ ਹੈ। ਐਸਾ ਜਿਹੜਾ ਪਕਵਾਨ ਹੈ, ਐਸਾ ਭੋਜਨ ਉਹ ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਚਕਾਇਆ ਹੈ।
ਬਹੁਰ ਸਕਲ ਸਿੱਖਨ ਤ੍ਰਿਪਤਾਇਓ।
ਪਹਿਲਾਂ ਸਤਿਗੁਰਾਂ ਨੂੰ ਭੋਜਨ ਚਕਾ ਕੇ ਤ੍ਰਿਪਤ ਕੀਤਾ ਹੈ, ਬਾਅਦ ਵਿੱਚ ਜਿਹੜੇ ਸਤਿਗੁਰਾਂ ਦੇ ਨਾਲ ਸਿੱਖ ਆਏ ਨੇ ਉਹਨਾਂ ਸਿੱਖਾਂ ਨੂੰ ਇਹਨੇ ਭੋਜਨ ਚਕਾ ਕੇ ਭਲੀ ਪ੍ਰਕਾਰ ਨਾਲ ਤ੍ਰਿਪਤ ਕੀਤਾ ਹੈ।
ਬਸੇ ਨਿਸਾ ਮੈਂ ਪੋਡਨ ਕੀਨ।
ਰਾਤ ਸਤਿਗੁਰੂ ਜੀ ਨੇ ਭਾਈ ਗਲੋਰੇ ਦੇ ਘਰ ਹੀ ਬਤੀਤ ਕੀਤੀ। ਰਾਤ ਬੜਾ ਸੋਹਣਾ ਪਲੰਘਾ ਸੀ ਜਿਹਦੇ ਤੇ ਮਹਾਰਾਜ ਜੀ ਦਾ ਆਸਣ ਹੈ, ਉਸ ਆਸਣ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸਵਾਰ ਹੋਏ ਨੇ ਔਰ ਮਹਾਰਾਜ ਜੀ ਨੇ ਰਾਤ ਬੜੇ ਸੁੱਖ ਦੇ ਨਾਲ ਬਤੀਤ ਕੀਤੀ ਹੈ।
ਸੁਪਤ ਜਥਾ ਸੁਖ ਗੁਰੂ ਪ੍ਰਵੀਨ।
ਬੜਾ ਸੁੰਦਰ ਆਸਣ ਸੀ, ਉਸ ਸੋਹਣੇ ਜੇ ਆਸਣ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਏ ਨੇ। ਸੁਖਾਸਣ ਦੀ ਮੁਦਰਾ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲੇਟੇ ਹਨ।
ਰਹੀ ਜਾਮ ਜਾਗੇ ਸੁਚ ਧਾਰੀ।
ਹੁਣ ਮੇਰੇ ਸਤਿਗੁਰਾਂ ਦਾ ਇੱਕ ਨੇਮ ਸਾਰੀ ਜ਼ਿੰਦਗੀ ਰਿਹਾ। ਇਹ ਨੇਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਸੀ ਔਰ ਸਤਿਗੁਰੂ ਨੌਵੇਂ ਪਾਤਸ਼ਾਹ ਤੋਂ ਪਹਿਲਾਂ ਜਿੰਨੇ ਗੁਰੂ ਸਾਹਿਬਾਨ ਸਨ ਉਹਨਾਂ ਸਾਰੇ ਸਤਿਗੁਰਾਂ ਦਾ ਇਹ ਨੇਮ ਰਿਹਾ। ਭਾਵੇਂ ਗੁਰੂ ਨਾਨਕ ਦੇਵ ਸਾਹਿਬ ਨੇ, ਭਾਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਨੇ, ਸਾਰੇ ਗੁਰੂ ਸਾਹਿਬਾਨਾਂ ਦਾ ਇਹ ਨੇਮ ਰਿਹਾ ਕਿ ਪਹਿਰ ਰਾਤ ਰਹਿੰਦਿਆਂ ਜਾਂ ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਉੱਠਣਾ ਤੇ ਜਾਗਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵੀ ਅੱਜ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲਾ ਹੋਇਆ ਜੋ ਸਤਿਗੁਰਾਂ ਦਾ ਨਿਤ ਨੇਮ ਸੀ, ਉਸ ਨਿਤ ਨੇਮ ਅਨੁਸਾਰ ਮਹਾਰਾਜ ਨੌਵੇਂ ਪਾਤਸ਼ਾਹ ਜੀ ਉੱਠੇ ਹਨ, ਜਾਗੇ ਹਨ।
ਮੱਜਨ ਕਰਿਓ ਬਿਮਲ ਬਾਰ ਬਾਰੀ।
ਬੜਾ ਸੋਹਣਾ ਨਿਰਮਲ ਜਲ ਹੈ, ਉਸ ਨਿਰਮਲ ਸ੍ਰੇਸ਼ਟ ਤੇ ਸਵੱਛ ਜਲ ਦੇ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ।
ਸਚਿਦਾਨੰਦ ਬ੍ਰਹਮ ਇੱਕ ਆਹੇ।
ਖਾਲਸਾ ਜੀ ਇਸ਼ਨਾਨ ਪਾਣੀ ਕਰਕੇ ਮਹਾਰਾਜ ਜੀ ਸਰੀਰ ਤੇ ਸੋਹਣੇ ਸਵੱਛ ਵਸਤਰ ਧਾਰਨ ਕਰਕੇ ਆਪਣੇ ਆਸਣ ਤੇ ਆ ਗਏ ਨੇ, ਜਿਹੜਾ ਸਤਿਗੁਰਾਂ ਦਾ ਆਸਣ ਸੀ, ਪਲੰਘਾ ਸੀ, ਤੇ ਆਸਣ ਤੇ ਆ ਕੇ ਸਤਿਗੁਰੂ ਜੀ ਚੌਂਕੜਾ ਮਾਰ ਕੇ ਬੈਠ ਗਏ ਨੇ ਪਦਮ ਆਸਣ ਦੀ ਮੁਦਰਾ ਵਿੱਚ। ਪਦਮ ਆਸਣ ਲਾ ਕੇ ਬੈਠ ਗਏ ਨੇ ਔਰ ਸੱਤ ਚੇਤਨ ਤੇ ਆਨੰਦ ਸਰੂਪ ਜੋ ਪਰਮਾਤਮਾ ਦਾ ਸਰੂਪ ਹੈ, ਜੋ ਸਤਿਗੁਰਾਂ ਦਾ ਆਪਣਾ ਸਰੂਪ ਹੈ, ਉਸ ਸੱਤ ਚੇਤਨ ਤੇ ਆਨੰਦ ਸਰੂਪ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਧਿਆਨ ਜੋੜਿਆ ਹੈ, ਆਪਣੀ ਸੁਰਤ ਆਪਣੇ ਨਿਜ ਸਰੂਪ ਦੇ ਵਿੱਚ ਜੋੜੀ ਹੈ।
ਬੈਠੇ ਥਿਤ ਕਰ ਬ੍ਰਿਤ ਤੇ ਸਮਾਏ।
ਆਪਣੇ ਨਿਜ ਸਰੂਪ ਦੇ ਵਿੱਚ ਆਪਣੀ ਬਿਰਤੀ ਨੂੰ ਟਿਕਾ ਕੇ ਬ੍ਰਹਮਾਕਾਰ ਬਿਰਤੀ ਕਰਕੇ ਸਤਿਗੁਰੂ ਜੀ ਬੜੇ ਭਾਰੀ ਟਿਕਾ ਵਿੱਚ ਬੜੀ ਸ਼ਾਂਤੀ ਤੇ ਸਹਿਜ ਦੇ ਨਾਲ ਚੌਂਕੜਾ ਲਾ ਕੇ ਬੈਠੇ ਹੋਏ ਨੇ।
ਦਿਨ ਕਰ ਚੜਿਓ ਬਿਲੋਚਨ ਖੋਲੇ।
ਸਤਿਗੁਰਾਂ ਦੀ ਸਮਾਧੀ ਲੱਗ ਗਈ। ਖਾਲਸਾ ਜੀ, ਸਤਿਗੁਰਾਂ ਦੀ ਇਹ ਸਮਾਧੀ ਉਦੋਂ ਤੱਕ ਲੱਗੀ ਰਹਿੰਦੀ ਹੈ ਜਦੋਂ ਤੱਕ ਦਿਨ ਨਹੀਂ ਚੜ੍ਹਦਾ। ਅੰਮ੍ਰਿਤ ਵੇਲੇ ਮਹਾਰਾਜ ਜੀ ਸਮਾਧੀ ਵਿੱਚ ਬੈਠਦੇ ਨੇ, ਧਿਆਨ ਲਾਉਂਦੇ ਨੇ ਆਪਣੇ ਨਿਜ ਸਰੂਪ ਦੇ ਵਿੱਚ, ਨਿਜ਼ਾ ਆਨੰਦ ਵਿੱਚ ਵਲੀਨ ਹੁੰਦੇ ਨੇ, ਤੇ ਜਦੋਂ ਦਿਨ ਚੜ੍ਹਦਾ, ਸੂਰਜ ਉਦੇ ਹੁੰਦਾ ਹੈ, ਉਦੋਂ ਮਹਾਰਾਜ ਜੀ ਦੀਆਂ ਅੱਖਾਂ ਖੁੱਲਦੀਆਂ ਨੇ, ਉਦੋਂ ਸਤਿਗੁਰੂ ਜੀ ਆਪਣੇ ਨੇਤਰ ਖੋਲਦੇ ਨੇ। ਨਹੀਂ ਤਾਂ ਉਦੋਂ ਤੱਕ ਨੇਤਰ ਮੁੰਦ ਕੇ ਮਹਾਰਾਜ ਜੀ ਆਪਣੇ ਧਿਆਨ ਵਿੱਚ, ਆਪਣੀ ਸਮਾਧੀ ਵਿੱਚ ਵਲੀਨ ਰਹਿੰਦੇ ਨੇ। ਕਹਿੰਦੇ ਵਲੀਨ ਤੋਂ ਬਾਅਦ ਜਦੋਂ ਦਿਨ ਚੜ੍ਹਿਆ, ਸੂਰਜ ਉਦੇ ਹੋਇਆ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਮਲ ਜੈਸੇ ਬੜੇ ਸੁੰਦਰ ਸੋਹਣੇ ਨੇਤਰ ਖਿੜੇ ਹਨ।
ਮਨੋ ਕਮਲ ਦਲ ਅਲੀ ਅਡੋਲੇ।
ਕਹਿੰਦੇ ਜਦੋਂ ਸਤਿਗੁਰਾਂ ਦੇ ਨੇਤਰ ਖੁੱਲੇ ਨੇ, ਏਦਾਂ ਜਾਪਦਾ ਹੈ ਮਾਨੋ ਕਮਲ ਦੀਆਂ ਪੰਖੜੀਆਂ ਖੁੱਲ ਗਈਆਂ ਹੋਣ। ਜਿਵੇਂ ਸੂਰਜ ਚੜ੍ਹਦਾ ਤੇ ਕਮਲ ਦਾ ਫੁੱਲ ਖਿੜਦਾ ਨਾ, ਕਹਿੰਦੇ ਏਦਾਂ ਸਤਿਗੁਰਾਂ ਦੇ ਨੇਤਰ ਖੁੱਲੇ ਨੇ, ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਦੀਆਂ ਪੰਖੜੀਆਂ ਖੁੱਲੀਆਂ ਹੋਣ, ਏਦਾਂ ਮਹਾਰਾਜ ਜੀ ਦੀਆਂ ਪਲਕਾਂ ਖੁੱਲੀਆਂ ਹਨ।
ਇੱਕ ਬਾਸਰ ਤੈ ਕੀਨ ਮੁਕਾਮੂ।
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਗਲੋਰੇ ਦੇ ਘਰ ਹੀ ਰਹੇ। ਇੱਕ ਰਾਤ ਬਤੀਤ ਹੋ ਗਈ ਇਹਨਾਂ ਦੇ ਘਰ, ਸ਼ਾਮ ਨੂੰ ਉਤਰੇ ਸੀ ਤੇ ਰਾਤ ਬੀਤ ਗਈ ਹੈ। ਅਗਲਾ ਦਿਨ ਵੀ ਸਤਿਗੁਰੂ ਜੀ ਨੇ ਭਾਈ ਗਲੋਰੇ ਦੇ ਘਰ ਹੀ ਬਤੀਤ ਕੀਤਾ ਹੈ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਹੀ ਰਹੇ ਹਨ।
ਮਿਲੇ ਸਿੱਖ ਸੁਣ ਸੁਣ ਗੁਰ ਨਾਮੂ।
ਹੁਣ ਜਿਹਨੇ ਜਿਹਨੇ ਵੀ ਸਤਿਗੁਰਾਂ ਦਾ ਨਾਂ ਸੁਣਿਆ, ਗੁਰੂ ਕੇ ਸਿੱਖ ਵੀ ਰਹਿੰਦੇ ਸੀ ਨਾ ਚੀਕੇ ਦੇ ਇਲਾਕੇ ਚ, ਨੇੜੇ ਤੇੜੇ ਨਗਰਾਂ ਦੇ ਵਿੱਚ ਸਿੱਖ ਸੇਵਕ ਰਹਿੰਦੇ ਸਨ, ਜਿਨ੍ਹਾਂ ਜਿਨ੍ਹਾਂ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਮ ਸੁਣਿਆ,
ਅਨਕ ਅਕੋਰ ਆਨ ਕਰ ਜੋਰੈ।
ਅਨੇਕਾਂ ਪ੍ਰਕਾਰ ਦੀਆਂ ਬੜੀਆਂ ਸੋਹਣੀਆਂ ਸੁੰਦਰ ਭੇਟਾਵਾਂ ਲੈ ਕੇ ਸਤਿਗੁਰੂ ਗਰੀਬ ਨਵਾਜ ਜੀ ਦੇ ਚਰਨਾਂ ਦੇ ਵਿੱਚ ਗੁਰੂ ਕੇ ਸਿੱਖ ਆਉਣੇ ਸ਼ੁਰੂ ਹੋ ਗਏ। ਦਰਸ਼ਨ ਕਰਨ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ, ਲੈਣਾਂ ਲੱਗ ਗਈਆਂ। ਬਹੁਤ ਸਾਰੇ ਸਿੱਖ ਮਾਈ ਭਾਈ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਭੇਟਾਵਾਂ ਲੈ ਕੇ ਆਏ ਹਨ।
ਦਰਸ ਬਿਲੋ ਕੈ ਚਰਨ ਨਿਹੋਰੈ।
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਭੇਟਾਵਾਂ ਭੇਟ ਕਰਦੇ ਨੇ ਔਰ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਦੇ ਨੇ। ਬੜੇ ਪਿਆਰ ਨਾਲ, ਬੜੇ ਅਦਬ ਨਾਲ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਨੂੰ ਨਿਹੋਰਦੇ ਨੇ, ਬੰਦਦੇ ਹਨ।
ਜਿਮੀਦਾਰ ਗਨ ਗ੍ਰਾਮ ਮਝਾਰਾ।
ਖਾਲਸਾ ਜੀ, ਜੋ ਚੀਕਾ ਨਗਰ ਸੀ, ਇੱਥੇ ਬੜੇ ਬੜੇ ਜਿਮੀਦਾਰ ਸਿੱਖ ਵੀ ਰਹਿੰਦੇ ਸੀ, ਜਿਮੀਦਾਰੇ ਦਾ ਹੀ ਕੰਮ ਕਰਦੇ ਸੀ, ਜੱਟ ਜਿਮੀਦਾਰ ਸਨ, ਜ਼ਮੀਨਾਂ ਵਾਹੁਣੀਆਂ, ਖੇਤੀ ਕਰਨੀ, ਹਲ ਵਾਹੁਣੇ, ਇਹੀ ਕੰਮ ਸੀ ਇਹਨਾਂ ਦਾ। ਕਹਿੰਦੇ ਜਿਹੜੇ ਇੱਥੇ ਦੇ ਇਲਾਕੇ ਦੇ ਬੜੇ ਬੜੇ ਵੱਡੇ ਜਿਹੜੇ ਜ਼ਿਮੀਦਾਰ ਸਨ,
ਸਭਨ ਆਨ ਪਦ ਪਰ ਸਿਰ ਤਾਰਾ,
ਸਾਰੇ ਆ ਗਏ, ਸਾਰਿਆਂ ਨੇ ਆ ਕੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰਾਂ ਕੀਤੀਆਂ ਹਨ।
ਜਿਮ ਗੁਰ ਭੰਨਿਓ ਜਿਨੋ ਤਿਮ ਮਾਨਿਓ,
ਜਿਵੇਂ ਜਿਵੇਂ ਸਤਿਗੁਰੂ ਜੀ ਨੇ ਹੁਕਮ ਕੀਤਾ ਸਭ ਨੇ ਸਤ ਬਚਨ ਕਰਕੇ ਉਸੇ ਤਰ੍ਹਾਂ ਹੁਕਮ ਮੰਨਿਆ। ਕਿਸੇ ਨੇ ਗੁਰੂ ਸਾਹਿਬ ਜੀ ਦੇ ਹੁਕਮ ਦੀ ਅਦੂਲੀ ਨਹੀਂ ਕੀਤੀ। ਜਿਵੇਂ ਜਿਵੇਂ ਨੌਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਸਤਿਗੁਰੂ ਜੀ ਦਾ ਹੁਕਮ ਸਿੱਖਾਂ ਨੇ ਸਤ ਬਚਨ ਕਰਕੇ ਉਸੇ ਤਰ੍ਹਾਂ ਹੀ ਮੰਨਿਆ ਤੇ ਪ੍ਰਵਾਨ ਕੀਤਾ ਹੈ।
ਤਿੰਨ ਕੋ ਬਰ ਸੁਖ ਦਾਏ ਬਖਾਨਿਓ,
ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਮੰਨੇ, ਨੌਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਰਦਾਨ ਦੇ ਕੇ ਨਿਵਾਜਿਆ, ਉਹਨਾਂ ਨੂੰ ਵਰ ਬਖਸ਼ੇ। ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਕਿਸੇ ਨੇ ਆ ਕੇ ਦੁੱਧ ਮੰਗਿਆ ਤੇ ਦੁੱਧ ਦਿੱਤਾ, ਜੇ ਕਿਸੇ ਪੁੱਤ ਮੰਗਿਆ ਪੁੱਤ ਦਿੱਤਾ, ਜੇ ਕਿਸੇ ਨੇ ਧਨ ਮੰਗਿਆ ਉਹਨੂੰ ਧਨ ਬਖਸ਼ਿਆ। ਜਿਹੜਾ ਵੀ ਆਇਆ ਸਤਿਗੁਰਾਂ ਦੇ ਚਰਨਾਂ ਵਿੱਚ, ਜਿਹਨੇ ਜਿਹਨੇ ਗੁਰੂ ਸਾਹਿਬ ਦੇ ਬਚਨ ਮੰਨੇ, ਆਗਿਆ ਮੰਨੀ, ਉਹਨਾਂ ਸਾਰਿਆਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰ ਦਿੱਤੇ ਹਨ।
ਮਾਨਿਓ ਜਿਨੋ ਨਸ਼ਰ ਦਾ ਲਾਏ,
ਤੇ ਖਾਲਸਾ ਜੀ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਨਹੀਂ ਮੰਨੇ, ਦੋਵੇਂ ਬਿਰਤੀਆਂ ਦੇ ਲੋਕ ਹੁੰਦੇ ਨੇ ਨਾ, ਇੱਕ ਮੰਨਣ ਵਾਲੇ ਇੱਕ ਨਾ ਮੰਨਣ ਵਾਲੇ। ਜਿਨ੍ਹਾਂ ਨੇ ਤਾਂ ਮੰਨੇ ਉਹਨਾਂ ਨੂੰ ਵਰ ਮਿਲੇ, ਉਹਨਾਂ ਨੂੰ ਬਖਸ਼ਿਸ਼ਾਂ ਮਿਲੀਆਂ, ਤੇ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨਾਂ ਤੇ ਸ਼ਰਧਾ ਰੱਖ ਕੇ ਮਹਾਰਾਜ ਜੀ ਦੇ ਬਚਨ ਨਹੀਂ ਮੰਨੇ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨਾਂ ਤੇ ਸ਼ਰਧਾ ਨਹੀਂ ਰੱਖੀ,
ਤਿੰਨ ਪ੍ਰਤ ਬੋਲੇ ਸਹਿਜ ਸੁਭਾਏ,
ਉਹਨਾਂ ਨੂੰ ਵੀ ਸਤਿਗੁਰਾਂ ਨੇ ਸਰਾਪ ਨਹੀਂ ਦਿੱਤਾ ਕੋਈ, ਉਹਨਾਂ ਪ੍ਰਤੀ ਵੀ ਮਹਾਰਾਜ ਜੀ ਸਹਿਜ ਸੁਭਾਏ ਉਸੇ ਤਰ੍ਹਾਂ ਹੀ ਬੋਲਦੇ ਸਨ। ਖਾਲਸਾ ਜੀ ਸਹਿਜ ਸੁਭਾਏ ਸੁੱਤੇ ਸਿੱਧੀ ਮਹਾਰਾਜ ਜੀ ਉਸੇ ਤਰ੍ਹਾਂ ਹੀ ਬੋਲਦੇ ਸਨ, ਤੇ ਜਿਹੋ ਜਿਹੋ ਜੀ ਕਿਸੇ ਦੀ ਭਾਵਨਾ, ਜਿਹੋ ਜਿਹੋ ਜੀ ਕਿਸੇ ਦੀ ਸ਼ਰਧਾ, ਉਹਨੂੰ ਆਪਣੀ ਸ਼ਰਧਾ ਆਪਣੀ ਭਾਵਨਾ ਮੁਤਾਬਕ ਉਸੇ ਤਰ੍ਹਾਂ ਦਾ ਫਲ ਸਤਿਗੁਰਾਂ ਦੇ ਕੋਲੋਂ ਮਿਲਦਾ ਰਿਹਾ।
ਜਥਾ ਹੁਤਾਸਨ ਮਹਿਦ ਪ੍ਰਕਾਸ਼ੇ,
ਹੁਤਾਸਨ ਕਹਿੰਦੇ ਨੇ ਅੱਗ ਨੂੰ। ਖਾਲਸਾ ਜੀ ਜਿਵੇਂ ਅੱਗ ਬਲਦੀ ਹੈ ਨਾ, ਅੱਗ ਪ੍ਰਚੰਡ ਹੁੰਦੀ, ਬੜੀ ਪ੍ਰਚੰਡ ਹੁੰਦੀ, ਦੂਰੋਂ ਦਿਸਦੀ ਹੈ, ਅੱਗ ਦਾ ਬੜਾ ਪ੍ਰਕਾਸ਼ ਹੁੰਦਾ ਜਦੋਂ ਅੱਗ ਬਲਦੀ ਹੈ, ਤੇ ਉਹਦੀ ਬੜੀ ਰੋਸ਼ਨੀ ਤੇ ਉਹਦੀ ਬੜੀ ਲੋਹ ਹੁੰਦੀ ਹੈ, ਦੂਰੋਂ ਨਜ਼ਰ ਆਉਂਦੀ ਹੈ ਬਲਦੀ ਅੱਗ।
ਹੋਏ ਸਮੀਪ ਦੁੱਖ ਸੀਤ ਬਿਨਾਸੇ,
ਜੇ ਕਹਿੰਦੇ ਉਸ ਅੱਗ ਦੇ ਨੇੜੇ ਹੋ ਜਾਈਏ ਨਾ, ਸਰਦੀਆਂ ਦੇ ਦਿਨ ਹੋਣ ਤੇ ਉਸ ਅੱਗ ਦੇ ਨੇੜੇ ਹੋ ਕੇ ਠੰਡ ਚਲੀ ਜਾਂਦੀ ਹੈ, ਸਰੀਰ ਦੀ ਜਿਹੜੀ ਸਰਦੀ ਆ ਉਹ ਦੂਰ ਹੋ ਜਾਂਦੀ, ਅੱਗ ਦੇ ਕੋਲੋਂ ਸੇਕ ਮਿਲਦਾ, ਸੀਆ ਮਿਲਦਾ, ਤੇ ਸਰੀਰ ਨੂੰ ਜਦੋਂ ਥੋੜੀ ਥੋੜੀ ਜੀ ਲੋ ਲੱਗਦੀ ਹੈ ਨਾ, ਉਸ ਅੱਗ ਦੀ ਜਿਹੜੀ ਲੂ ਲੱਗਦੀ ਹੈ, ਉਹਦੇ ਨਾਲ ਸਰੀਰ ਦੀ ਜਿਹੜੀ ਸਰਦੀ ਆ ਉਹ ਦੂਰ ਹੋ ਜਾਂਦੀ ਹੈ।
ਲਖੇ ਨਾ ਤੇਜ ਬੀਚ ਬਰ ਜਾਏ,
ਪਰ ਜੇ ਕੋਈ ਮੂਰਖ ਆਦਮੀ ਉਸ ਅੱਗ ਦਾ ਤੇਜ ਨਾ ਜਾਣੇ ਤੇ ਉਸ ਅੱਗ ਦੇ ਵਿੱਚ ਹੀ ਵੜ ਜਾਏ, ਜੇ ਤਾਂ ਉਹਦੇ ਕੋਲ ਰਹੇ, ਅੱਗ ਦੇ ਕੋਲੋਂ ਦੂਰੋਂ ਉਹਨੂੰ ਸੇਕਦਾ ਰਹੇ, ਫਿਰ ਤਾਂ ਸਰਦੀ ਦੂਰ ਹੁੰਦੀ ਹੈ। ਪਰ ਜੇ ਕੋਈ ਅੱਗ ਦਾ ਤੇਜ ਨਾ ਜਾਣ ਕੇ ਉਹਦੇ ਵਿੱਚ ਹੀ ਵੜ ਜਾਏ, ਸਿੱਧਾ ਅੱਗ ਦੇ ਵਿੱਚ ਹੀ ਚਲਾ ਜਾਵੇ।
ਜਰੇ ਅੰਗ ਸੰਕਟ ਵੱਡ ਪਾਏ,
ਉਹਦੇ ਸਰੀਰ ਦੇ ਅੰਗ ਸੜ ਜਾਂਦੇ ਨੇ, ਜਲ ਜਾਂਦੇ ਨੇ, ਔਰ ਉਹਨੂੰ ਬੜਾ ਸੰਕਟ ਪਾਉਣਾ ਪੈਂਦਾ। ਜਿਹੜਾ ਸਿੱਧਾ ਅੱਗ ਦਾ ਤੇਜ ਸਮਝੇ ਹੀ ਨਾ ਤੇ ਸਿੱਧਾ ਵਿੱਚ ਵੜ ਜਾਏ ਅੱਗ ਦੇ, ਉਹਦੇ ਅੰਗ ਸੜ ਜਾਂਦੇ ਨੇ, ਉਹਦਾ ਸਰੀਰ ਜਲ ਜਾਂਦਾ ਹੈ, ਔਰ ਉਹਦੇ ਸਰੀਰ ਨੂੰ ਬੜਾ ਭਾਰੀ ਸੰਕਟ ਪਾਉਣਾ ਪੈਂਦਾ ਹੈ।
ਤਿਮ ਸਤ ਗੁਰ ਕੀ ਸੇਵਾ ਹੈ, ਅਦਬ ਸਹਿਤ ਕਰ ਸਭ ਸੁਖ ਲਹਿ।
ਖਾਲਸਾ ਜੀ ਇਸੇ ਤਰ੍ਹਾਂ ਸਤਿਗੁਰਾਂ ਦੀ ਸੇਵਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ, ਜਿਹੜਾ ਤਾਂ ਅਦਬ ਸਹਿਤ ਸ਼ਰਧਾ ਸਹਿਤ ਸਤਿਗੁਰਾਂ ਦੀ ਸੇਵਾ ਕਰਦਾ ਉਹਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਜਿਵੇਂ ਅੱਗ ਦਾ ਤੇਜ ਵੇਖ ਕੇ ਜੇ ਕੋਈ ਅੱਗ ਦੇ ਕੋਲ ਬਹਿ ਜਾਏ ਤੇ ਉਹਦੀ ਸਰਦੀ ਦੂਰ ਹੋ ਜਾਂਦੀ, ਪਰ ਜਿਹੜਾ ਅੱਗ ਦਾ ਤੇਜ ਸਮਝ ਹੀ ਨਾ, ਭੱਜ ਕੇ ਵਿੱਚ ਛਾਲ ਮਾਰ ਦੇ, ਉਹ ਸੜ ਕੇ ਦੁਖੀ ਹੋਵੇਗਾ ਨਾ। ਇਸੇ ਤਰ੍ਹਾਂ ਗੁਰੂ ਸਾਹਿਬ ਦੀ ਜਿਹੜੀ ਸੇਵਾ ਹੈ ਨਾ, ਜੇ ਤਾਂ ਕੋਈ ਅਦਬ ਦੇ ਨਾਲ ਕਰਦਾ। ਖਾਲਸਾ ਜੀ ਸੇਵਾ ਕਰਨ ਦਾ ਤਰੀਕਾ ਭਾਈ ਸੰਤੋਖ ਸਿੰਘ ਜੀ ਇੱਥੇ ਦੱਸ ਰਹੇ ਨੇ, ਸੇਵਾ ਆਪਾਂ ਸਾਰੇ ਹੀ ਕਰ ਲੈਂਦੇ ਹਾਂ, ਭਾਵੇਂ ਕੋਈ ਥੋੜੀ ਕਰਦਾ ਭਾਵੇਂ ਕੋਈ ਬਹੁਤੀ ਕਰਦਾ, ਸੇਵਾ ਆਪਾਂ ਸਾਰੀ ਕਰਦੇ। ਕੋਈ ਜੋੜੇ ਝਾੜਨ ਦੀ ਸੇਵਾ ਕਰਦਾ, ਕੋਈ ਬਰਤਨ ਮਾਂਜਣ ਦੀ, ਕੋਈ ਝਾੜੂ ਫੇਰਨ ਦੀ, ਤੇ ਇਸੇ ਤਰ੍ਹਾਂ ਕੋਈ ਪੋਚਾ ਮਾਰਨ ਦੀ, ਇਸੇ ਤਰ੍ਹਾਂ ਹੋਰ ਵੀ ਅਨੇਕ ਪ੍ਰਕਾਰ ਦੀਆਂ ਸੇਵਾਵਾਂ ਨੇ ਗੁਰੂ ਘਰ ਦੀਆਂ, ਸਾਰੇ ਕਰਦੇ ਨੇ ਨਾ। ਪਰ ਸੇਵਾ ਕਰਨੀ ਕਿਵੇਂ ਹੈ? ਸੇਵਾ ਕਰਨੀ ਹੈ ਗੁਰੂ ਦੀ ਅਦਬ ਨਾਲ, ਇਹ ਸਮਝ ਕੇ ਕਿ ਮੈਂ ਇਹ ਸੇਵਾ ਪਾਰਬ੍ਰਹਮ ਪਰਮੇਸ਼ਰ ਦੀ ਕਰ ਰਿਹਾ, ਪਰਮੇਸ਼ਰ ਦੀ, ਇਹ ਸੇਵਾ ਪਰਮੇਸ਼ਰ ਦੀ ਹੈ, ਨਾ ਕਿ ਕਿਸੇ ਬੰਦੇ ਦੀ, ਨਾ ਕਿਸੇ ਵਿਅਕਤੀ ਦੀ, ਇਹ ਸੇਵਾ ਪਰਮੇਸ਼ਰ ਦੀ, ਇਹ ਸੇਵਾ ਗੁਰੂ ਦੀ ਹੈ। ਅਦਬ ਨਾਲ ਸੇਵਾ ਕਰਨੀ ਹੈ, ਜਿਹੜਾ ਅਦਬ ਨਾਲ ਸੇਵਾ ਕਰਦਾ ਉਹਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ। ਜਿਹੜੇ ਅਦਬ ਨਾਲ ਸੇਵਾ ਕਰਦੇ ਨੇ ਨਾ, ਉਹਨਾਂ ਬਾਰੇ ਮਹਾਰਾਜ ਜੀ ਦੀ ਪੰਕਤੀ ਹੈ, ਗੁਰ ਸੇਵਾ ਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ। ਸੇਵਾ ਕਰਨ ਦਾ ਤਰੀਕਾ ਵੀ ਦੱਸਿਆ ਗੁਰੂ ਅਮਰਦਾਸ ਜੀ ਨੇ। ਮਹਾਰਾਜ ਜੀ ਕਹਿੰਦੇ ਕਿਵੇਂ ਕਰਨੀ ਹੈ ਸੇਵਾ? ਹਸਤੀ ਸਿਰ ਜਿਉ ਅੰਕਸ ਹੈ, ਅਹਿਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਏਦਾਂ ਸੇਵਾ ਕਰਨੀ ਹੈ ਜਿਵੇਂ ਹਾਥੀ ਆਪਣਾ ਸਿਰ ਭੇਟ ਕਰ ਦਿੰਦਾ ਨਾ ਕੁੰਡੇ ਥੱਲੇ, ਅਹਿਰਣ ਆਪਣਾ ਸਿਰ ਹਥੋੜੇ ਥੱਲੇ ਭੇਟ ਕਰ ਦਿੰਦੀ ਹੈ, ਏਦਾਂ ਆਪਣਾ ਮਨ ਤੇ ਤਨ ਗੁਰੂ ਨੂੰ ਭੇਟ ਕਰਕੇ ਗੁਰੂ ਦੀ ਸੇਵਾ ਕਰਨੀ, ਇਹ ਸੇਵਾ ਕਰਨ ਦੀ ਯੁਗਤੀ ਹੈ। ਭਾਈ ਸਾਹਿਬ ਇੱਥੇ ਦੱਸ ਰਹੇ ਨੇ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਅਦਬ ਨਾਲ ਸੇਵਾ ਕੀਤੀ, ਭਾਵਨਾ ਨਾਲ ਸੇਵਾ ਕੀਤੀ, ਪਾਰਬ੍ਰਹਮ ਪਰਮੇਸ਼ਰ ਰੂਪ ਜਾਣ ਕੇ ਸੇਵਾ ਕੀਤੀ, ਉਹਨਾਂ ਨੂੰ ਸਾਰੇ ਸੁੱਖ ਸਰਬ ਸੁੱਖਾਂ ਦੀ ਪ੍ਰਾਪਤੀ ਹੋਈ।
ਨਿਰਪੈ ਹੋਏ ਸ਼ਰਦਾ ਜਿਨ ਚੀਨ,
ਪਰ ਖਾਲਸਾ ਜੀ ਜਿਨ੍ਹਾਂ ਨੇ ਅੱਗ ਦਾ ਤੇਜ ਸਮਝਿਆ ਨੀ, ਭੱਜ ਕੇ ਛਾਲ ਮਾਰ ਦਿੱਤੀ ਵਿੱਚ, ਉਹ ਤਾਂ ਸੜਨ ਗਈ ਨਾ। ਇਸੇ ਤਰ੍ਹਾਂ ਜਿਹੜੇ ਨਿਰਭੈ ਹੋ ਗਏ, ਜਿਨ੍ਹਾਂ ਨੇ ਗੁਰੂ ਦਾ ਡਰ ਨਹੀਂ ਰੱਖਿਆ, ਜਿਨ੍ਹਾਂ ਨੇ ਸਤਿਗੁਰਾਂ ਦਾ ਭੈ ਨਹੀਂ ਰੱਖਿਆ, ਤੇ ਸਤਿਗੁਰਾਂ ਦੇ ਭੈ ਤੋਂ ਬਿਨਾਂ ਹੋ ਕੇ ਸ਼ਰਧਾ ਤੋਂ ਵਿਹੂਣੇ ਹੋ ਕੇ ਸ਼ਰਧਾ ਦਾ ਤਿਆਗ ਕਰਕੇ,
ਕਰੇ ਅਵਗਿਆ ਲਹਿ ਦੁੱਖ ਪੀਣ,
ਜਿਨ੍ਹਾਂ ਨੇ ਸ਼ਰਧਾ ਵਿਹੂਣੇ ਹੋ ਕੇ ਨਿਰਭੈ ਹੋ ਕੇ ਸਤਿਗੁਰਾਂ ਦੀ ਅਵਗਿਆ ਕੀਤੀ, ਉਹਨਾਂ ਨੂੰ ਦੁੱਖ ਭੋਗਣੇ ਪਏ, ਉਹਨਾਂ ਨੂੰ ਦੁੱਖ ਮਿਲੇ। ਜਿਨ੍ਹਾਂ ਨੇ ਸਿੱਧੀ ਅੱਗ 'ਚ ਛਾਲ ਮਾਰੀ ਉਹ ਸੜਨ ਗਈ ਨਾ, ਜਿਹੜੇ ਕੋਲ ਬਹਿ ਕੇ ਅਦਬ ਨਾਲ ਸੇਕਣ ਲੱਗ ਪਏ ਉਹਨਾਂ ਨੂੰ ਸਰਦੀ ਦੂਰ ਹੋ ਗਈ, ਉਹਨਾਂ ਨੂੰ ਸੁੱਖ ਮਿਲਿਆ। ਜਿਨ੍ਹਾਂ ਅਦਬ ਨਾਲ ਸੇਵਾ ਕੀਤੀ ਸੁਖੀ ਹੋਏ, ਤੇ ਜਿਨ੍ਹਾਂ ਨੇ ਨਿਰਭੈ ਹੋ ਕੇ ਸ਼ਰਧਾ ਭਾਵਨਾ ਨਹੀਂ ਰੱਖੀ ਤੇ ਗੁਰੂ ਦੀ ਅਵਗਿਆ ਕੀਤੀ, ਉਹਨਾਂ ਨੂੰ ਦੁੱਖ ਪਾਉਣੇ ਪਏ, ਤੇ ਦੁੱਖ ਵੀ ਥੋੜੇ ਨਹੀਂ, ਬੜੇ ਵੱਡੇ ਦੁੱਖ। ਪੀਣ ਦਾ ਮਤਲਬ ਹੈ ਵੱਡੇ ਦੁੱਖ, ਭਾਰੇ ਦੁੱਖ, ਕਰੜੇ ਦੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ।
ਦੂਰ ਦੇਸ਼ ਕੀ ਸੰਗਤ ਆਈ,
ਜਦੋਂ ਸਤਿਗੁਰੂ ਜੀ ਚੀਕੇ ਉਤਰੇ ਹੋਏ ਸੀ, ਉਧਰੋਂ ਪਿੱਛੋਂ ਕਿਤੇ ਸੰਗਤਾਂ ਆ ਗਈਆਂ ਦੂਰ ਦੇਸ਼ ਤੋਂ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਗੁਰੂ ਸਾਹਿਬ ਦੀ ਭਾਲ ਕਰਦਿਆਂ, ਪੁੱਛਦਿਆਂ ਪੁਛਾਉਂਦਿਆਂ, ਲੱਭਦਿਆਂ ਲਭਾਉਂਦਿਆਂ, ਦੂਰ ਦੇਸ਼ ਤੋਂ ਸੰਗਤ ਚੱਲ ਕੇ ਸਤਿਗੁਰਾਂ ਦੇ ਕੋਲ ਆਈ।
ਦਰਸ਼ਨ ਲੈ ਅਕੋਰ ਅਰ ਪਾਈ,
ਉਹਨਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਤੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕੀਤੀਆਂ।
ਨਿਸਾ ਦੂਸਰੀ ਕੀ ਨਸਬਾਸ,
ਸਤਿਗੁਰਾਂ ਨੇ ਦੂਸਰੀ ਰਾਤ ਵੀ ਚੀਕੇ ਚ ਭਾਈ ਗਲੋਰੇ ਦੇ ਘਰ ਬਤੀਤ ਕੀਤੀ।
ਕਿਰਪਾ ਧਾਰ ਜਾਣਿਓ ਨਿਜ ਦਾਸ,
ਕਿਰਪਾ ਧਾਰ ਕੇ ਆਪਣਾ ਦਾਸ ਜਾਣ ਕੇ ਭਾਈ ਗਲੋਰੇ ਨੂੰ, ਕਿਉਂਕਿ ਬੱਚਾ ਸੀ ਜਦੋਂ ਮਹਾਰਾਜ ਜੀ ਨੇ ਇਹਨੂੰ ਪਾਲਿਆ ਸੀ, ਇਸ ਕਰਕੇ ਸਤਿਗੁਰੂ ਇਹਦੇ ਨਾਲ ਹਿੱਤ ਵੀ ਕਰਦੇ ਨੇ ਜ਼ਿਆਦਾ, ਤੋ ਇਹਨੂੰ ਆਪਣਾ ਦਾਸ ਜਾਣ ਕੇ ਮਹਾਰਾਜ ਜੀ ਇਹਦੇ ਘਰ ਵਿੱਚ ਦੂਸਰੀ ਰਾਤ ਵੀ ਰਹੇ ਹਨ।
ਸੇਵਾ ਕਰੀ ਸਕਲ ਬਿਦਨੀ ਕੀ,
ਭਾਈ ਗਲੋਰੇ ਨੇ ਵੀ ਕੋਈ ਫਰਕ ਨਹੀਂ ਰੱਖਿਆ, ਇਹਨੇ ਵੀ ਬੜੀ ਸ਼ਰਧਾ ਨਾਲ ਪੂਰਾ ਆਪਣਾ ਆਪ ਸਮਰਪਣ ਕਰਕੇ ਸਤਿਗੁਰਾਂ ਦੀ ਸੇਵਾ ਕੀਤੀ ਹੈ।
ਗੁਰ ਮਹਿਮਾ ਮੈਂ ਸ਼ਰਧਾ ਹੀ ਕੀ,
ਸਤਿਗੁਰਾਂ ਦੀ ਮਹਿਮਾ ਵਿੱਚ, ਮਹਾਰਾਜ ਜੀ ਦੀ ਵਡਿਆਈ ਵਿੱਚ, ਇਹਨੇ ਆਪਣੇ ਮਨ ਵਿੱਚ ਸ਼ਰਧਾ ਧਾਰਨ ਕੀਤੀ ਹੈ।
ਭਾਈ ਪ੍ਰਾਤ ਤਿਆਰੀ ਕਰਵਾਈ,
ਇਧਰ ਪ੍ਰਾਤ ਵੇਲਾ ਹੋਇਆ, ਅੰਮ੍ਰਿਤ ਵੇਲਾ ਹੋਇਆ, ਦਿਨ ਚੜਿਆ ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਚੀਕੇ ਤੋਂ ਚੱਲਣ ਦੀ ਤਿਆਰੀ ਕਰਵਾਈ।
ਨਿਕਟ ਗਿਲੋਰਾ ਲੀਨ ਬੁਲਾਈ,
ਤੇ ਜਦੋਂ ਮਹਾਰਾਜ ਜੀ ਚੱਲਣ ਲੱਗੇ ਤੇ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਭਾਈ ਗਿਲੋਰੇ ਨੂੰ ਸੱਦਿਆ, ਭਾਈ ਗਿਲੋਰੇ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ।
ਇੱਕ ਤਰਕਸ਼ ਤੀਰਨ ਸੋ ਪਰਿਓ,
ਮਹਾਰਾਜ ਜੀ ਨੇ ਇਹਨੂੰ ਬਖਸ਼ਿਸ਼ ਕੀਤੀ ਭਾਈ ਗਿਲੋਰੇ ਨੂੰ। ਸਤਿਗੁਰਾਂ ਦੇ ਕੋਲ ਇੱਕ ਤੀਰਾਂ ਦਾ ਪੱਥਾ ਸੀ, ਭਰਿਆ ਹੋਇਆ ਸੀ ਤੀਰਾਂ ਦਾ ਪੱਥਾ, ਤੇ ਤੀਰਾਂ ਦਾ ਭਰਿਆ ਹੋਇਆ ਉਹ ਜਿਹੜਾ ਪੱਥਾ ਸੀ ਨੌਵੇਂ ਪਾਤਸ਼ਾਹ ਜੀ ਦੇ ਕੋਲ।
ਹੋਏ ਪ੍ਰਸੰਨ ਗੁਰ ਬਖਸ਼ਣ ਕਰਿਓ,
ਭਾਈ ਗਿਲੋਰੇ ਤੇ ਪ੍ਰਸੰਨ ਹੋ ਕੇ ਨਾ ਇਹਦੇ ਤੇ ਖੁਸ਼ ਹੋ ਕੇ ਸਤਿਗੁਰਾਂ ਨੇ ਉਹ ਤੀਰਾਂ ਦਾ ਪੱਥਾ ਭਾਈ ਗਿਲੋਰੇ ਨੂੰ ਬਖਸ਼ਿਆ। ਆਖਿਆ ਲਓ ਭਾਈ ਗਿਲੋਰਾ ਜੀ, ਇਹ ਸਾਡੀ ਬਖਸ਼ਿਸ਼ ਹੈ, ਇਹਨੂੰ ਸਾਂਭ ਕੇ ਰੱਖਿਆ ਜੇ, ਸਤਿਕਾਰ ਨਾਲ ਰੱਖਿਆ ਜੇ। ਤੀਰਾਂ ਦਾ ਇੱਕ ਪੱਥਾ ਭਰਿਆ ਭਰਾਇਆ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗਿਲੋਰੇ ਨੂੰ ਬਖਸ਼ਿਆ ਹੈ।
ਕਹਿਓ ਧਰਮ ਮੈਂ ਦ੍ਰਿੜਤਾ ਕੀ ਜੈ, ਬੰਸ ਸਮੇਤ ਸਕਲ ਸੁਖ ਲੀਜੈ।
ਮਹਾਰਾਜ ਜੀ ਨੇ ਬਚਨ ਕੀਤਾ, ਆਖਿਆ ਭਾਈ ਗਿਲੋਰਾ ਜੀ ਧਰਮ ਚ ਪੱਕੇ ਰਿਹਾ ਜੇ, ਧਰਮ ਨਾ ਛੱਡਿਆ ਜੇ। ਜਿਹੜਾ ਧਰਮ ਹੈ ਨਾ, ਧਰਮ ਦਾ ਮਤਲਬ ਖਾਲਸਾ ਜੀ ਇਹ ਨਹੀਂ ਹੁੰਦਾ ਕਿ ਅਸੀਂ ਕਹੀਏ ਵੀ ਸਾਡਾ ਸਿੱਖ ਧਰਮ ਹੈ, ਕੋਈ ਕਹੇ ਜੀ ਸਾਡਾ ਮੁਸਲਮਾਨ ਧਰਮ ਹੈ, ਕੋਈ ਕਹੇ ਜੀ ਸਾਡਾ ਹਿੰਦੂ ਧਰਮ ਹੈ, ਕੋਈ ਕਹੇ ਈਸਾਈ ਧਰਮ ਹੈ, ਕੋਈ ਕਹੇ ਜੈਨ ਧਰਮ ਹੈ, ਕੋਈ ਬੁੱਧ ਧਰਮ ਕਹੇ। ਧਰਮ ਦਾ ਮਤਲਬ ਹੁੰਦਾ ਹੈ ਕਿ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਉਹਨੂੰ ਧਰਮ ਕਹਿੰਦੇ ਨੇ, ਸ਼ੁਭ ਗੁਣਾਂ ਨੂੰ ਧਾਰਨ ਕਰਨਾ। ਮਹਾਰਾਜ ਜੀ ਇਹਨੂੰ ਕਹਿੰਦੇ ਭਾਈ ਗਿਲੋਰਾ ਜੀ ਧਰਮ ਦੇ ਪੱਕੇ ਰਹਿਣਾ, ਧਰਮ ਨਹੀਂ ਛੱਡਣਾ। ਜਿਹੜਾ ਧਰਮ ਹੁਣ ਸੱਚ ਬੋਲਣ ਦਾ ਧਰਮ ਹੈ, ਸੋਚ ਰੱਖਣ ਦਾ ਧਰਮ ਹੈ, ਦਇਆ ਰੱਖਣੀ ਇਹ ਵੀ ਧਰਮ ਹੈ, ਕਿਸੇ ਨੂੰ ਖਿਮਾ ਕਰਨਾ ਇਹ ਵੀ ਧਰਮ ਹੈ। ਮਹਾਰਾਜ ਜੀ ਕਹਿੰਦੇ ਭਾਈ ਗਿਲੋਰਾ ਜੀ ਆਪਣੇ ਧਰਮ ਚ ਪੱਕੇ ਰਹਿਣਾ ਹੈ, ਤੇ ਜੇ ਤੁਸੀਂ ਧਰਮ ਦੇ ਧਾਰਨੀ ਹੋ ਕੇ ਰਹੋਗੇ ਤੇ ਤੁਸੀਂ ਆਪਣੀ ਬੰਸ ਸਮੇਤ ਸੁਖ ਪਾਓਗੇ, ਆਪਣੀ ਬੰਸ ਸਮੇਤ ਸੁਖੀ ਰਹੋਗੇ।
ਜੇ ਕਰ ਜਾਏ ਧਰਮ ਤੇ ਹਾਰ,
ਜੇ ਤੂੰ ਆਪਣੇ ਧਰਮ ਤੋਂ ਹਾਰ ਗਿਆ, ਇਹ ਵੀ ਮਹਾਰਾਜ ਜੀ ਨੇ ਬਚਨ ਕੀਤਾ, ਜੇ ਤੂੰ ਆਪਣੇ ਧਰਮ ਤੋਂ ਹਾਰ ਗਿਆ ਜਾਂ ਤੂੰ ਆਪਣਾ ਧਰਮ ਛੱਡ ਦਿੱਤਾ।
ਸਤੰਤ ਦਾਰਿਦ ਲਹੇ ਉਧਾਰ,
ਤੇਰੀ ਜਿਹੜੀ ਸੰਤਤ ਹੈ, ਸੰਤਤ ਦਾ ਮਤਲਬ ਹੈ ਸੰਤਾਨ, ਤੇਰੀ ਸੰਤਾਨ ਵੀ ਦੁੱਖ ਪਾਏਗੀ ਤੇ ਤੂੰ ਵੀ ਦੁਖੀ ਹੋਵੇਂਗਾ। ਜੇ ਤੂੰ ਆਪਣਾ ਧਰਮ ਛੱਡੇਗਾ, ਧਰਮ ਤਿਆਗੇਗਾ, ਤੂੰ ਵੀ ਦੁਖੀ ਹੋਵੇਂਗਾ ਤੇ ਤੇਰੀ ਸੰਤਾਨ ਵੀ ਦੁਖੀ ਹੋਵੇਗੀ, ਔਰ ਤੇਰੀ ਸੰਤਾਨ ਵਿੱਚ ਦਲਿੱਦਰ ਆ ਜਾਏਗਾ। ਦਲਿੱਦਰ ਦਾ ਮਤਲਬ ਗਰੀਬੀ ਆ ਜਾਏਗੀ, ਤੇਰੀ ਸੰਤਾਨ ਕੰਗਾਲ ਹੋ ਜਾਏਗੀ।
ਸੁਖ ਨੈ ਪਾਏ ਜਾਏ ਤੋ ਪ੍ਰਾਣ,
ਇੱਥੇ ਬਸ ਨੀ, ਤੈਨੂੰ ਸੁਖ ਨਹੀਂ ਮਿਲੇਗਾ ਔਰ ਤੇਰੇ ਪ੍ਰਾਣ ਵੀ ਚਲੇ ਜਾਣਗੇ, ਤੇਰੇ ਪ੍ਰਾਣਾਂ ਦਾ ਘਾਤ ਵੀ ਹੋ ਜਾਏਗਾ।
ਇਮ ਸਮਝੋ ਰੱਖ ਧਰਮ ਮਹਾਨ,
ਇਦਾਂ ਸਮਝ ਕੇ ਤੂੰ ਆਪਣੇ ਧਰਮ ਦੀ ਪਾਲਣਾ ਕਰਨੀ ਹੈ, ਆਪਣੇ ਧਰਮ ਨੂੰ ਪਾਲਣਾ ਹੈ।
ਸਿੱਖਿਆ ਅਪਰ ਦਈ ਗੁਰ ਤਾਏ,
ਇਦਾਂ ਸਤਿਗੁਰਾਂ ਨੇ ਭਾਈ ਗਿਲੋਰੇ ਨੂੰ ਇਹ ਸਿੱਖਿਆ ਦਿੱਤੀ, ਹੋਰ ਵੀ ਇਹਨੂੰ ਸਿੱਖਿਆ ਦਿੱਤੀ। ਆਖਿਆ ਵੀ ਨਾਮ ਵੀ ਜਪਣਾ, ਸਿਮਰਨ ਭਜਨ ਵੀ ਕਰਨਾ, ਬੰਦਗੀ ਵੀ ਕਰਨੀ ਆ ਪਰਮੇਸ਼ਰ ਦੀ। ਇਦਾਂ ਹੋਰ ਵੀ ਕਈ ਸਿੱਖਿਆਵਾਂ ਮਹਾਰਾਜ ਜੀ ਨੇ ਭਾਈ ਗਿਲੋਰੇ ਨੂੰ ਦਿੱਤੀਆਂ।
ਹੈ ਅਰੂੜ ਚਾਲੇ ਮਗ ਮਾਏ,
ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਸਵਾਰ ਹੋ ਕੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਚੀਕੇ ਤੋਂ ਚੱਲ ਪਏ।
ਮੁਖ ਕਰ ਪੂਰਬ ਦਿਸ਼ਾ ਪਿਆਨੇ,
ਇਧਰੋਂ ਮਹਾਰਾਜ ਜੀ ਨੇ ਪੂਰਬ ਦਿਸ਼ਾ ਵੱਲ ਮੁਖ ਕੀਤਾ, ਜਦੋਂ ਚੀਕਿਓ ਚੱਲੇ ਤਾਂ ਵੀ ਪੂਰਬ ਦਿਸ਼ਾ ਵੱਲ ਹੀ ਚੜਦੇ ਵੱਲ ਮੁਖ ਕਰਕੇ ਮਹਾਰਾਜ ਜੀ ਚੱਲੇ ਹਨ।
ਪਯੋ ਗਿਲੋਰਾ ਧਨੀ ਮਹਾਨੇ,
ਮਹਾਰਾਜ ਜੀ ਚਲੇ ਗਏ ਪਿੱਛੋਂ, ਭਾਈ ਗਿਲੋਰਾ ਬੜਾ ਧਨੀ ਬਣ ਗਿਆ, ਬੜਾ ਸ਼ਾਹੂਕਾਰ ਬਣ ਗਿਆ, ਰੁਪਈਏ ਪੈਸੇ ਦੀ ਇਹਦੇ ਕੋਲ ਕਮੀ ਨਾ ਰਹੀ। ਬੜਾ ਧਨ ਬੜਾ ਖਜ਼ਾਨਾ ਭਾਈ ਗਿਲੋਰੇ ਕੋਲ ਆ ਗਿਆ।
ਹਾਂਸੀ ਅਰ ਹਿਸਾਰ ਲੋ ਗ੍ਰਾਮੋ,
ਕਿੱਥੇ ਵੇਖੋ ਹਾਂਸੀ ਹਿਸਾਰ ਦਾ ਇਲਾਕਾ, ਚੀਕੇ ਤੋਂ ਲੈ ਕੇ ਹਾਂਸੀ ਤੱਕ ਹਿਸਾਰ ਤੱਕ ਦਾ ਜਿਹੜਾ ਇਲਾਕਾ ਸੀ, ਉਸ ਇਲਾਕੇ ਤੱਕ ਦੇ ਜਿਹੜੇ ਪਿੰਡ ਸਨ।
ਸੰਗਤ ਤੇ ਆਨੇ ਧਨ ਧਾਮੋ,
ਉੱਥੋਂ ਤੱਕ ਦੀਆਂ ਸੰਗਤਾਂ ਕੋਲੋਂ ਇਹ ਧਨ ਉਗਰਾਉਂਦਾ ਸੀ। ਹਾਂਸੀ ਹਿਸਾਰ ਤੱਕ ਦੀਆਂ ਸੰਗਤਾਂ ਕੋਲੋਂ ਪੈਸਾ ਉਗਰਾਉਂਦਾ ਸੀ।
ਰੰਗਰ ਜਾਟ ਗ੍ਰਾਮ ਗਨ ਤਿਨਕੇ,
ਖਾਲਸਾ ਜੀ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਆ ਹਾਂਸੀ ਹਿਸਾਰ ਦਾ ਇਲਾਕਾ ਹੈ, ਇਹਨਾਂ ਨਗਰਾਂ ਵਿੱਚ ਪਿੰਡਾਂ ਦੇ ਵਿੱਚ ਬਹੁਤੇ ਰੰਗੜ ਤੇ ਜਾਟ ਰਹਿੰਦੇ ਸਨ। ਅੱਜ ਵੀ ਬਹੁਤੇ ਜਾਟ ਤੇ ਰੰਗੜਾਂ ਦਾ ਹੀ ਉਧਰ ਨਿਵਾਸ ਹੈ। ਤੇ ਉਸ ਸਮੇਂ ਵੀ ਜਦੋਂ ਭਾਈ ਗਿਲੋਰਾ ਇੱਥੇ ਮਸੰਦ ਸੀ, ਤੇ ਇਹਨਾਂ ਇਲਾਕਿਆਂ ਦੇ ਵਿੱਚ ਨਗਰਾਂ ਦੇ ਵਿੱਚ ਰੰਗੜ ਤੇ ਜਾਟ ਰਹਿੰਦੇ ਸਨ।
ਪਰੇ ਵਿਰੋਧ ਪਰਸ ਪਰ ਗਿਨ ਕੈ,
ਜਿਹੜੇ ਰੰਗੜ ਤੇ ਜਾਟ ਸੀ ਆਪਸ ਵਿੱਚ ਲੜਦੇ ਸੀ, ਉਹਨਾਂ ਦਾ ਆਪਸ ਵਿੱਚ ਵਿਰੋਧ ਸੀ। ਰੰਗੜਾਂ ਤੇ ਜਾਟਾਂ ਦਾ ਆਪਸ ਵਿੱਚ ਬੜਾ ਭਾਰੀ ਵਿਰੋਧ ਤੇ ਦੁਸ਼ਮਣੀ ਸੀ।
ਫਿਰਤ ਗਿਲੋਰਾ ਦੋਨੋ ਮਾਈ,
ਤੇ ਭਾਈ ਗਿਲੋਰਾ ਦੋਵਾਂ ਵਿੱਚ ਵੀ ਫਿਰਦਾ ਸੀ, ਰੰਗੜਾਂ ਕੋਲ ਵੀ ਚਲਾ ਜਾਂਦਾ ਸੀ ਤੇ ਉਧਰ ਜਾਟਾਂ ਕੋਲ ਵੀ ਚਲਾ ਜਾਂਦਾ। ਇਹ ਸਾਂਝਾ ਸੀ ਵਿੱਚ, ਇਹ ਦੋਵਾਂ ਕੋਲ, ਹਾਲਾਂਕਿ ਉਹ ਦੋਵੇਂ ਲੜਦੇ ਸੀ ਰੰਗੜ ਤੇ ਜਾਟ, ਪਰ ਭਾਈ ਗਿਲੋਰਾ ਦੋਵਾਂ ਚ ਹੀ ਫਿਰਦਾ ਸੀ, ਰੰਗੜਾਂ ਚ ਵੀ ਚਲਾ ਜਾਂਦਾ ਸੀ, ਜਾਟਾਂ ਚ ਵੀ ਚਲਾ ਜਾਂਦਾ ਸੀ।
ਗੁਰ ਪ੍ਰਤਾਪ ਤੇ ਰੋਕੈ ਨਾਈ,
ਸਤਿਗੁਰਾਂ ਦਾ ਇਹੋ ਜਿਹਾ ਪ੍ਰਤਾਪ ਸੀ, ਇਹਦੇ ਮਹਾਰਾਜ ਜੀ ਨੇ ਬਖਸ਼ਿਸ਼ ਜੋ ਕੀਤੀ ਸੀ, ਇਹਨੂੰ ਤੀਰਾਂ ਦਾ ਪੱਥਾ ਦਿੱਤਾ ਹੋਇਆ ਸੀ, ਤੇ ਸਤਿਗੁਰਾਂ ਦੇ ਪ੍ਰਤਾਪ ਕਰਕੇ ਇਹਨੂੰ ਕੋਈ ਰੋਕਦਾ ਨਹੀਂ ਸੀ। ਜਿੱਧਰ ਵੀ ਜਾਂਦਾ ਸੀ, ਜੇ ਰੰਗੜਾਂ ਵਿੱਚੋਂ ਲੰਘਦਾ ਸੀ ਤਾਂ ਵੀ ਇਹਨੂੰ ਲੰਘਣ ਦਿੰਦੇ ਸੀ, ਜੇ ਜਾਟਾਂ ਦੇ ਵਿੱਚੋਂ ਲੰਘਣਾ ਤਾਂ ਵੀ ਇਹਨੂੰ ਲੰਘਣ ਦਿੰਦੇ ਸੀ, ਇਹਨੂੰ ਕੋਈ ਰੋਕ ਟੋਕ ਨਹੀਂ ਸੀ।
ਰੰਗਰ ਬ੍ਰਿਧਨ ਦੇ ਵਿਸ਼ਵਾਸ,
ਇਹਨਾਂ ਨੇ ਇੱਕ ਕੀ ਕੀਤਾ ਭਾਈ ਗਿਲੋਰੇ ਨੇ, ਇੱਕ ਦਿਨ ਇਹਨੇ ਰੰਗੜਾਂ ਨੂੰ ਬੜਾ ਵਿਸ਼ਵਾਸ ਦਿੱਤਾ, ਰੰਗੜਾਂ ਦੇ ਉੱਤੇ, ਰੰਗੜਾਂ ਨੇ ਇਹਦੇ ਤੇ ਵਿਸ਼ਵਾਸ ਕਰ ਲਿਆ, ਇਹਨੇ ਰੰਗੜਾਂ ਨੂੰ ਬੜਾ ਭਾਰੀ ਵਿਸ਼ਵਾਸ ਦਿੱਤਾ, ਭਰੋਸਾ ਦਿੱਤਾ।
ਗ੍ਰਾਮ ਜਾਟ ਜੈ ਆਨ ਸੁਪਾਸ,
ਨੇੜੇ ਜਾਟਾਂ ਦਾ ਪਿੰਡ ਸੀ ਤੇ ਜਾਟਾਂ ਦੇ ਪਿੰਡ ਦੇ ਕੋਲੇ ਰੰਗੜਾਂ ਨੂੰ ਲੈ ਆਇਆ, ਉਹਨਾਂ ਨੂੰ ਕਹਿੰਦਾ ਵੀ ਚਲੋ ਮੈਂ ਤੁਹਾਨੂੰ ਉੱਥੋਂ ਲੰਘਵਾ ਦੇਣਾ, ਉਹਨਾਂ ਨੂੰ ਵਿਸ਼ਵਾਸ ਦੇ ਕੇ, ਭਰੋਸਾ ਦੇ ਕੇ ਨਾ ਰੰਗੜਾਂ ਨੂੰ ਕਿ ਚਲੋ ਮੈਂ ਜਾਟਾਂ ਦੇ ਕੋਲੋਂ ਤੁਹਾਨੂੰ ਰਾਹ, ਉਹ ਰਾਹ ਨਹੀਂ ਸੀ ਦਿੰਦੇ ਲੰਘਣ ਵਾਸਤੇ, ਇਹ ਕਹਿੰਦਾ ਚਲੋ ਮੈਂ ਤੁਹਾਨੂੰ ਰਸਤਾ ਦਿਵਾਉਣਾ। ਇੱਕ ਦਿਨ ਰਸਤਾ ਦਿਵਾਉਣ ਵਾਸਤੇ ਰੰਗੜਾਂ ਨੂੰ ਨਾਲ ਲੈ ਆਇਆ।
ਕਹਿਓ ਲੰਘਾਏ ਦਿਓ ਮੈਂ ਆਗੇ,
ਕਹਿੰਦਾ ਮੈਂ ਤੁਹਾਨੂੰ ਇੱਥੋਂ ਅੱਗੋਂ ਲੰਘਾ ਦਿਆਂਗਾ, ਤੁਹਾਨੂੰ ਇੱਥੋਂ ਲਾਂਘਾ ਦੇ ਦਿਆਂਗਾ, ਰਸਤਾ ਦੇ ਦਿਆਂਗਾ।
ਇਸ ਭਰੋਸੇ ਤੇ ਸੋਨੇ ਪਾਗੇ,
ਇਹਦੇ ਤੇ ਭਰੋਸਾ ਕਰਕੇ ਉਹ ਜਿਹੜੇ ਰੰਗੜ ਸਨ ਉਹ ਇਹਦੇ ਨਾਲ ਆ ਗਏ, ਉਹ ਭੱਜੇ ਨਹੀਂ। ਉਹਨਾਂ ਆਖਿਆ ਵੀ ਜੇ ਭਾਈ ਗਿਲੋਰਾ ਸਾਨੂੰ ਵਿਸ਼ਵਾਸ ਦੇ ਰਿਹਾ, ਭਰੋਸਾ ਦੇ ਰਿਹਾ, ਉਹਨਾਂ ਨੇ ਇਹਦੇ ਤੇ ਭਰੋਸਾ ਕਰ ਲਿਆ ਤੇ ਦੌੜੇ ਨਹੀਂ।
ਰੰਗਰ ਬ੍ਰਿਧ ਸੋ ਦਏ ਕਟਾਏ,
ਇਹ ਰੰਗੜਾਂ ਨੂੰ ਉੱਥੇ ਲਿਆਇਆ, ਲਿਆਇਆ ਵੀ ਜਾਣ ਬੁੱਝ ਕੇ ਗਿਲੋਰਾ, ਇਹਨੇ ਇੱਥੇ ਇਹਨੇ ਆਪਣਾ ਧਰਮ ਮਾਰਿਆ, ਉਹਨਾਂ ਨੂੰ ਭਰੋਸੇ ਚ ਲਿਆਂਦਾ ਵੀ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਰਸਤਾ ਦਵਾ ਦਿੰਨਾ, ਤੇ ਉਧਰ ਜਾਟਾਂ ਨੂੰ ਕਹਿ ਦਿੱਤਾ ਵੀ ਰੰਗੜ ਆਉਣਗੇ ਵੱਢ ਦਿਓ ਜੇ ਸਾਰਿਆਂ ਨੂੰ। ਉਧਰੋਂ ਜਾਟਾਂ ਨੇ ਤਿਆਰੀ ਕਰ ਲਈ, ਉਹਨਾਂ ਕਿਰਪਾਨਾਂ ਕੱਢ ਲਈਆਂ, ਜਦੋਂ ਇਹ ਲੰਘਣ ਲੱਗੇ ਰੰਗੜ ਤੇ ਉਹਨਾਂ ਨੇ ਮਿੰਟਾਂ ਸਕਿੰਟਾਂ ਵਿੱਚ ਜਿੰਨੇ ਰੰਗੜ ਸਨ ਸਾਰੇ ਜਾਟਾਂ ਨੇ ਵੱਢ ਦਿੱਤੇ।
ਨੈ ਮੂਰਖ ਨੇ ਲੀਨ ਬਚਾਏ,
ਉਹ ਆਏ ਇਹਦੇ ਤੇ ਵਿਸ਼ਵਾਸ ਕਰਕੇ ਸੀ, ਇਹਦਾ ਫਰਜ਼ ਬਣਦਾ ਸੀ ਵਿੱਚ ਪੈ ਕੇ ਉਹਨਾਂ ਨੂੰ ਛਡਾਉਣਾ, ਕਹਿੰਦੇ ਨੇ ਮੂਰਖ ਨੇ ਉਹਨਾਂ ਨੂੰ ਛਡਾਇਆ ਨਹੀਂ, ਕਹਿੰਦਾ ਜੇ ਵੱਢਦੇ ਨੇ ਤਾਂ ਵੱਢੀ ਜਾਣ, ਇਹਨੇ ਉਹਨਾਂ ਨੂੰ ਛਡਾਉਣ ਦਾ ਯਤਨ ਨਹੀਂ ਕੀਤਾ।
ਤਿਸ ਅਧਰਮ ਤੇ ਸੋ ਮਰ ਗਏ ਹੋ,
ਇੱਥੇ ਨੇ ਧਰਮ ਹਾਰਿਆ, ਗੁਰੂ ਸਾਹਿਬ ਨੇ ਕਿਹਾ ਸੀ ਧਰਮ ਨਾ ਹਾਰੀ, ਇੱਥੇ ਨੇ ਧਰਮ ਹਾਰਿਆ, ਇਹ ਅਧਰਮ ਕਰਕੇ ਰੰਗੜਾਂ ਨੂੰ ਵਿਚਾਰਿਆਂ ਨੂੰ ਨਿਰਥਿਆਂ ਨੂੰ ਮਰਵਾ ਕੇ ਇਹਨੇ ਬਹੁਤ ਵੱਡਾ ਭਾਰੀ ਪਾਪ ਕੀਤਾ, ਇਹੋ ਜਿਹਾ ਇਹਨੇ ਕੁਕਰਮ ਕੀਤਾ।
ਬੰਸ ਅਦਕ ਦਾਰਿਦਰੀ ਪਾਇਓ,
ਇੱਥੇ ਧਰਮ ਹਾਰਿਆ ਤੇ ਸਭ ਕੁਝ ਨਾਸ ਹੋਣਾ ਸ਼ੁਰੂ ਹੋ ਗਿਆ। ਮਹਾਰਾਜ ਜੀ ਨੇ ਕਿਹਾ ਸੀ ਜਦੋਂ ਧਰਮ ਹਾਰੇਗਾ ਤੂੰ ਵੀ ਦੁੱਖ ਪਾਏਗਾ, ਤੇਰੀ ਅੰਸ ਬੰਸ ਵਿੱਚ ਵੀ ਦਲਿੱਦਰ ਤੇ ਕੰਗਾਲੀ ਆ ਜਾਏਗੀ, ਨਹੀਂ ਤਾਂ ਪਹਿਲਾਂ ਸ਼ਾਹੂਕਾਰ ਬਣ ਗਿਆ, ਧਨਵਾਨ ਬਣ ਗਿਆ, ਪਰ ਜਦੋਂ ਧਰਮ ਹਾਰ ਗਿਆ ਉਸੇ ਵਕਤ ਮਹਾਰਾਜ ਜੀ ਦੇ ਬਚਨ ਜਿਹੜੇ ਕੀਤੇ ਹੋਏ ਸੀ ਉਸੇ ਤਰ੍ਹਾਂ ਫਲੀ ਭੂਤ ਹੋਣੇ ਸਨ, ਕਹਿੰਦੇ ਉਸੇ ਵਕਤ ਇਹਦਾ ਸਾਰਾ ਕੁਝ ਨਸ਼ਟ ਹੋਣਾ ਸ਼ੁਰੂ ਹੋ ਗਿਆ, ਇਹਦੇ ਘਰ ਦੇ ਵਿੱਚ ਕੰਗਾਲੀ ਆ ਗਈ, ਬੱਚੇ ਵੀ ਕੰਗਾਲ ਹੋ ਗਏ।
ਭੋਜਨ ਕੀ ਚਿੰਤਾ ਕਰ ਮਾਏ,
ਘਰ ਦੇ ਵਿੱਚ ਨੌਕਰ ਚਾਕਰ ਸੀ ਤੇ ਕਿੱਥੇ ਅੱਜ ਘਰ ਦੇ ਵਿੱਚ ਰੋਟੀ ਦੇ ਵੀ ਲਾਲੇ ਪੈ ਗਏ, ਪ੍ਰਸ਼ਾਦਾ ਪੱਕਣਾ ਵੀ ਔਖਾ ਹੋ ਗਿਆ ਭਾਈ ਗਲੋਰੇ ਦੇ।
ਕਬ ਖੈ ਹੈ ਕਬ ਪੈ ਹੈ ਨਾਏ,
ਕਦੇ ਖਾਣ ਨੂੰ ਮਿਲਦਾ ਕਦੇ ਨਹੀਂ ਵੀ ਮਿਲਦਾ, ਕਦੇ ਭੁੱਖਿਆਂ ਵੀ ਰਾਤ ਕੱਟਣੀ ਪੈਂਦੀ ਹੈ।
ਇਸੀ ਦਸ਼ਾ ਮੈਂ ਅਬ ਲੋ ਅਹੈ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਭਾਈ ਗਲੋਰੇ ਦੇ ਪਰਿਵਾਰ ਨੂੰ ਮਿਲਿਆ। ਚੀਕੇ ਵਿੱਚ ਉਸ ਸਮੇਂ ਭਾਈ ਗਲੋਰੇ ਦਾ ਪਰਿਵਾਰ ਰਹਿੰਦਾ ਸੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਾਲੇ ਵੀ ਉਹ ਇਸੇ ਹਾਲਤ ਚ ਨੇ, ਉਹੀ ਹਾਲਤ ਹੈ ਉਹਨਾਂ ਦੀ, ਗਰੀਬੀ ਵਾਲੀ ਕੰਗਾਲਾਂ ਵਾਲੀ ਹਾਲਤ ਹਾਲੇ ਵੀ ਉਹਨਾਂ ਦੀ ਉਸੇ ਤਰ੍ਹਾਂ ਹੀ ਹੈ।
ਹਮਨੇ ਪਿਖੇ ਸਿੰਘ ਕਵੀ ਕਹੇ।
ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪ ਵੇਖ ਕੇ ਆਇਆ, ਕਿਉਂਕਿ ਚੀਕੇ ਤੋਂ ਅੱਗੇ ਕੁਝ ਦੂਰੀ ਚ ਭਾਈ ਸੰਤੋਖ ਸਿੰਘ ਜੀ ਕੈਂਥਲ ਰਹਿੰਦੇ ਸੀ, ਜਿੱਥੇ ਕਥਾ ਲਿਖੀ ਹੈ ਭਾਈ ਸਾਹਿਬ ਨੇ ਉਹ ਕੈਂਥਲ ਲਿਖੀ ਹੈ, ਤੇ ਚੀਕੇ ਤੋਂ ਥੋੜੀ ਵਾਰਡ ਤੇ ਅੱਗੇ ਕੈਂਥਲ ਹੈ। ਤੋ ਭਾਈ ਸਾਹਿਬ ਕਹਿੰਦੇ ਮੈਂ ਆਪ ਜਾ ਕੇ ਵੇਖਿਆ ਗਲੋਰੇ ਦਾ ਪਰਿਵਾਰ, ਉਹ ਹਾਲੇ ਵੀ ਉਸੇ ਤਰ੍ਹਾਂ ਕੰਗਾਲ ਨੇ, ਉਸੇ ਤਰ੍ਹਾਂ ਗਰੀਬੀ ਵਿੱਚ ਆਪਣਾ ਸਮਾਂ ਬਤੀਤ ਕਰ ਰਹੇ ਨੇ।
ਸਤਿਗੁਰ ਚੇਤੇ ਤੇ ਚੱਲ ਆਏ।
ਇਸ ਤਰ੍ਹਾਂ ਸਤਿਗੁਰਾਂ ਦੇ ਵਰ ਤੇ ਸਰਾਪ ਦੋਵੇਂ ਸਫਲ ਹੁੰਦੇ ਨੇ, ਜੋ ਕਹਿ ਦੇਣ ਮਹਾਰਾਜ ਜੀ ਉਹ ਪੂਰਾ ਹੁੰਦਾ। ਤੋ ਗਰੀਬਨ ਵਾਜ ਨੌਵੇਂ ਪਾਤਸ਼ਾਹ ਜੀ ਭਾਈ ਗਲੋਰੇ ਕੋਲੋਂ ਇਸ ਤਰ੍ਹਾਂ ਚੀਕੇ ਤੋਂ ਚੱਲ ਪਏ।
ਕਰਰਾ ਗਰਾਮ ਪ੍ਰਥਮ ਗੁਰ ਥਾਏ।
ਖਾਲਸਾ ਜੀ ਚੱਲ ਕੇ ਮਹਾਰਾਜ ਜੀ ਕਰੇ ਪਿੰਡ ਆ ਗਏ, ਕਰਾ ਨਗਰ। ਇੱਥੇ ਪਹਿਲਾਂ ਵੀ ਗੁਰੂ ਘਰ ਸੀ, ਕਿਉਂ? ਕਿਉਂਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਏ। ਜਦੋਂ ਮਹਾਰਾਜ ਜੀ ਨਾਨਕ ਮਤੇ ਗਏ ਨੇ ਛੇਵੇਂ ਪਾਤਸ਼ਾਹ, ਉਦੋਂ ਸਤਿਗੁਰੂ ਜੀ ਕਰੇ ਪਿੰਡ ਹੋ ਕੇ ਗਏ ਨੇ ਛੇਵੇਂ ਪਾਤਸ਼ਾਹ। ਉਹਨਾਂ ਦਾ ਸਥਾਨ ਬਣਿਆ ਹੋਇਆ ਸੀ, ਥੜਾ ਬਣਿਆ ਹੋਇਆ ਸੀ। ਇੱਥੇ ਇੱਕ ਅੱਖਾਂ ਤੋਂ ਅੰਨਾ ਸੀ, ਜਿਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਜੋੜੇ ਦੀ ਮਿੱਟੀ ਅੱਖਾਂ ਚ ਪਾਈ ਸੀ ਧੂੜ, ਤੇ ਉਹਦੀਆਂ ਅੱਖਾਂ ਸਾਬਤ ਹੋ ਗਈਆਂ ਸੀ। ਉਹਨੂੰ ਮਹਾਰਾਜ ਜੀ ਨੇ ਇੱਥੇ ਸੇਵਾ ਵਾਸਤੇ ਵੀ ਛੱਡਿਆ ਸੀ। ਤੋ ਇਸ ਕਰਕੇ ਇੱਥੇ ਗੁਰੂ ਘਰ ਪਹਿਲਾਂ ਵੀ ਬਣਿਆ ਹੋਇਆ ਸੀ ਕਰੇ ਪਿੰਡ ਚ, ਉੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ।
ਗਮਨੇ ਜਬ ਸ਼੍ਰੀ ਨਾਨਕ ਮਤੇ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮਤੇ ਗਏ ਸਨ,
ਹਰਗੋਬਿੰਦ ਗੁਰ ਉਤਰੇ ਹੋਤੇ।
ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਉਤਾਰਾ ਕੀਤਾ ਸੀ, ਮਹਾਰਾਜ ਜੀ ਇੱਥੇ ਉਤਰੇ ਸਨ।
ਵਹਿਰ ਗ੍ਰਾਮ ਤੇ ਆਏ ਸਥਾਨ।
ਉਹ ਜਗ੍ਹਾ ਨਗਰ ਤੋਂ ਬਾਰ ਬਾਰ ਹਾਲੇ ਵੀ ਬਣੀ ਹੋਈ ਹੈ।
ਪਹੁੰਚੇ ਆਨ ਗੁਰੂ ਭਗਵਾਨ।
ਉਸੇ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਆਏ ਨੇ, ਉਸੇ ਪਿੰਡ ਦੇ ਵਿੱਚ ਕਰੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵਾਲੇ ਸਥਾਨ ਤੇ ਨੌਵੇਂ ਪਾਤਸ਼ਾਹ ਜੀ ਆਣ ਕੇ ਉਤਰੇ ਹਨ।
ਉਤਰ ਪਰੇ ਅਸ ਬੰਧਨ ਕੀਨੇ।
ਉਤਰ ਕੇ ਮਹਾਰਾਜ ਜੀ ਦੇ ਘੋੜੇ ਬੱਧੇ ਹਨ।
ਸ਼ੁਭ ਆਸਨ ਪਰ ਗੁਰੂ ਅਸੀਨੇ।
ਬੜਾ ਸ਼ੁਭ ਆਸਨ ਮਹਾਰਾਜ ਜੀ ਦਾ ਵਿਛਾਇਆ ਗਿਆ, ਔਰ ਉਸ ਸ਼ੁਭ ਆਸਣ ਤੇ ਮਹਾਰਾਜ ਜੀ ਬੈਠੇ ਹਨ।
ਤਹਾਂ ਮਸੰਦ ਬਸੇ ਮਤ ਮੂਡਾ।
ਖਾਲਸਾ ਜੀ ਮਸੰਦ ਇਸ ਨਗਰ ਚ ਵੀ ਰਹਿੰਦਾ ਸੀ ਗੁਰੂ ਘਰ ਦਾ, ਪਰ ਉਹ ਮੂਰਖ ਮਤ ਵਾਲਾ ਮਸੰਦ ਸੀ, ਨਾ ਸਮਝ ਸੀ।
ਜੋ ਨਾ ਲਖੈ ਆਸ਼ੇ ਗੁਰ ਗੂਡਾ।
ਔਰ ਇਹ ਮੂਰਖ ਮਸੰਦ ਸਤਿਗੁਰਾਂ ਦਾ ਆਸ਼ਾ ਨਹੀਂ ਸੀ ਜਾਣਦਾ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਤੋਂ ਅਣਜਾਣ ਸੀ।
ਤੁਰ ਕੇਸ਼ਰ ਸਭ ਦੇਸ਼ ਵਿਦੇਸ਼।
ਇਹ ਜਾਣਦਾ ਸੀ ਕਿ ਔਰੰਗਜ਼ੇਬ ਬਾਦਸ਼ਾਹ ਦੇਸ਼ਾਂ ਵਿਦੇਸ਼ਾਂ ਵਿੱਚ
ਹੋ ਜੈ ਗੁਰ ਕੋ ਸੁਨਿਓ ਵਿਸ਼ੇਸ਼।
ਗੁਰੂ ਤੇਗ ਬਹਾਦਰ ਸਾਹਿਬ ਨੂੰ ਲੱਭ ਰਿਹਾ, ਉਹ ਨੌਵੇਂ ਪਾਤਸ਼ਾਹ ਜੀ ਦੀ ਭਾਲ ਕਰ ਰਿਹਾ, ਉਹਨਾਂ ਦੀ ਤਲਾਸ਼ ਕਰ ਰਿਹਾ।
ਮੈਂ ਮਾਰਿਓ ਜਾਉ ਕਦਾਈ।
ਜੇ ਮੈਂ ਗੁਰੂ ਜੀ ਨੂੰ ਜਾ ਕੇ ਮਿਲਿਆ, ਕਿਤੇ ਐਸਾ ਨਾ ਹੋਵੇ ਕਿ ਮੈਂ ਵੀ ਮਾਰਿਆ ਜਾਵਾਂ, ਬਾਦਸ਼ਾਹ ਨੂੰ ਪਤਾ ਲੱਗ ਜੇ ਤੇ ਉਹ ਫੜ ਕੇ ਮੈਨੂੰ ਵੀ ਕੋਹ ਕੇ ਮਾਰ ਦੇਵੇ। ਇਸੇ ਡਰ ਕਰਕੇ ਚੱਲ ਕੇ ਸਤਿਗੁਰਾਂ ਕੋਲ ਨਹੀਂ ਆਇਆ।
ਅਸ ਚਿੰਤਾ ਬੋਰੀ ਦੇ ਉਪਾਈ।
ਇਸ ਮਸੰਦ ਦੇ ਮਨ ਵਿੱਚ ਇਸ ਤਰ੍ਹਾਂ ਦੀ ਚਿੰਤਾ ਸੀ, ਇਸ ਤਰ੍ਹਾਂ ਦਾ ਫਿਕਰ ਸੀ।
ਸੁਣ ਕੇ ਸਤਿਗੁਰ ਕੋ ਆਗਵਨੂ।
ਹਾਲਾਂਕਿ ਇਹਨੇ ਸੁਣ ਵੀ ਲਿਆ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਆਏ ਨੇ।
ਦੁਰ ਕਰ ਰਹੋ ਆਪਣੇ ਪਵਨੂ।
ਇਹ ਆਪਣੇ ਘਰ ਚ ਲੁਕ ਗਿਆ ਵੀ ਬਾਹਰ ਕਿਸੇ ਸਿੱਖ ਨੂੰ ਵੀ ਮੇਰਾ ਪਤਾ ਨਾ ਲੱਗੇ, ਆਪਣੇ ਘਰ ਦੇ ਵਿੱਚ ਹੀ ਮਸੰਦ ਲੁਕ ਗਿਆ।
ਪਾਖੇ ਉਤਰੀ ਆਸੋ
अपनी घरवाली नूं इहने कहा भी जे कोई बाहर मैनू बुलाउण वास्ते आवे मैनू सद्दण वास्ते आवे
नहीं इहां तिस देह उचारे
कह दई कि मैं घर कोई नहीं मैं इत्थे है ही नहीं किते बाहर गया होया इदा कह देवी
अंतर जामी लख बिद सारी
हुण इदा अपनी घरवाली नूं भी कह दिता मसंद ने हुण सतगुरां कोलों किहड़ा कुछ लुकिया सी अंतरयामी धन गुरु तेग बहादुर साहब सारा कुछ जानी जान जान गए
कयो ना कुछ सूचन मुख तारी
पर महाराज जी ने कोई श्राप नहीं दिता वेखो मेरे सतगुरां दी सहनशीलता महाराज जी ने कोई वचन नहीं कहा सतगुरु सच्चे पातशाह जी चुप ही रहे
मिलियो एक राहक तब आए
तू इन्ने नु एक जिमीदार आके सतगुरु नौवे पातशाह नु मिलिया
कुछ क सेवकीन वत लियाए
कुछ क घरों वस्तुआं लियाया ते उन्ने सतगुरां दी सेवा टहल कीती
भए प्रसन्न दरब गुर दीनो
ते सतगुरु जी ने प्रसन्न हो के उस जिमीदार नु माया दित्ती जेड़ा जिमीदार आया ना ओनू महाराज जी ने माया दिती
श्री मुख ते फुरमावन कीनो
हुक्म कीता धन गुरु तेग बहादुर साहब जी ओनू कहण लगे
ऊप के बापी देओ बनवाए
महाराज जी कहंदे लै भाई एदा कर भी आ माया रख लै ते इस जगह ते जिथे हुण असी बैठे हां साडे बजुर्गां दा स्थान है इथे साडे पिता जी दे भी चरण पए ने ते एदा कर तू इथे जा तां कोई खूह लवा दे जां बौली लवा दे महाराज जी ने माया दित्ती उस जिमीदार नूं कि इथे जां खूह लवा दे जां बौली लवा दे
इस थल उप बन सगन लगाए
बाग भी लवाई चंगा वधिया सोहना बाग बगीचा भी इथे लवा दे सोहने दरखत होण अंब लगे होण होर फलदार दरख्त लगे होण ते सोहना बगीचा होवेगा इथे आउंदियां जांदियां संगतां बैठिया करनगियां छकण वास्ते उहनां नूं जल पाणी भी प्राप्त होवेगा
इम कै निसा बसे गोसाई
इदां उस जिमीदार नूं माया दे के एक रात सतगुरु जी करे पिंड च रहे हन
भई प्रात तैयारी करवाई
अगला दिन चढ़िया ते सतगुरु जी ने इथों चलण दी तैयारी करवा लई
कीन तुरंगन पाए सुहाए
सतगुरु जी दे घोड़े ते काठी पाई सोभ नीक हो रही है
भए अरूडन पंथ सिधाए
सवार होके घोड़े ते महाराज सच्चे पातशाह जी चल पए
इक दो मजल दीर्घा चले
एक दो मजलां सतगुरु जी ने दीर्घ पैंडा तय कीता है
बांगर देश विखे सिख नाले
महाराज जी बांगर देश विच इथों अगे बांगर दा इलाका शुरू हो जांदा है तो बांगर देश विच महाराज सच्चे पातशाह जी चले सतगुरां दे सिख भी नाल ने
खरक ग्राम निग्रोध विशाला
अगे एक नगर आया इस नगर दा नाम है खरक इस नगर विच सतगुरु जी आए ने गोदर कहंदे ने बोड़ दा दरखत इथे एक बोड़ दा दरख्त लगा होया सी
कहां जाए डेरा गुर डाला
उस बोड़ दे दरख्त थले जाके सतगुरां ने डेरा कीता है नौवे पातशाह जी जाके उतरे हन
इन उतारे त्रिण अनवाए
घोड़िया तो काठियां लाईया ते घोड़िया वास्ते घा पठा मंगवाया
दई निहारी है तृपताए
घोड़िया नु घा पठा पा के निहारी दे के घोड़े तृप्त कीते ने राजी की ने
करवायो बो पात आहारा
अपने वास्ते भी सतगुरां ने लंगर प्रसादा तैयार करवाया
खान पान कर भले प्रकारा
तो खान पान करके लंगर प्रसादा छक के
आने ओ मंच ताए पर बैसे
ते नगर विचों कोई महाराज जी वास्ते पलंगा ले आया सी ओ पलंगे ते सतगुरु सच्चे पातशाह जी बैठे हन
संगी सिख बोले ओ तब ऐसे
जेड़े सतगुरां दे नाल संगी सिख सी ना भाई मती दास जी होनी ओ बोले महाराज जी नूं कहण लगे
तुरकन काल बिसाली काली
कहण लगे महाराज बैठे सी रात दा समा सी बचन बिलास चल पे ते सतगुरां नूं कहण लगे महाराज जी ना तुरकां ने बड़ी घालना घाली है लगदा पहला ਇਹਨਾਂ ਨੇ ਬੜੀ ਭਾਰੀ ਤਪੱਸਿਆ ਕੀਤੀ ਆ ਤੁਰਕਾਂ ਨੇ।
ਅਵਨੀ ਰਾਜ ਤੇਜ ਬੜ ਨਾਲੀ।
ਮਹਾਰਾਜ ਜੀ ਵੇਖੋ ਵੀ ਨਾ ਸਾਰੀ ਧਰਤੀ ਤੇ ਰਾਜ ਕਰਦੇ ਨੇ, ਇਸ ਵੇਲੇ ਇਹਨਾਂ ਦਾ ਸਾਰੇ ਹਿੰਦੁਸਤਾਨ ਦੇ ਵਿੱਚ ਰਾਜ ਹੈ।
ਨਹੀਂ ਮਵਾਸੈ ਕਿਤੋਂ ਕੋਈ।
ਵੇਖੋ ਕੋਈ ਇਹਨਾਂ ਦੇ ਬਾਗੀ ਨਹੀਂ ਹਨ, ਸਾਰੇ ਇਹਨਾਂ ਦੇ ਅਧੀਨ ਹੋ ਕੇ ਚੱਲਦੇ ਨੇ।
ਹਾਲਾ ਭਰੇ ਨਮਰ ਸਿਰ ਹੋਈ।
ਸਾਰੇ ਇਹਨਾਂ ਦੇ ਅੱਗੇ ਹਾਲਾ ਭਰਦੇ ਨੇ, ਮਾਮਲਾ ਤਾਰਦੇ ਨੇ, ਇਹਨਾਂ ਅੱਗੇ ਸਿਰ ਝੁਕਾ ਕੇ ਇਹਨਾਂ ਨੂੰ ਮਿਲਦੇ ਨੇ।
ਸੁਣ ਕੇ ਸਤਿਗੁਰ ਬਾਕ ਬਖਾਨਾ।
ਜਦੋਂ ਸਿੱਖਾਂ ਨੇ ਇੱਦਾਂ ਬਚਨ ਕਹੇ ਨਾ ਤੇ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ,
ਸਨੇ ਸਨੇ ਅਬ ਕਰੇ ਹਾਨਾ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਹੁਣ ਇਹ ਤੁਰਕਾਂ ਦਾ ਜਿਹੜਾ ਰਾਜ ਹੈ ਨਾ, ਹੌਲੇ ਹੌਲੇ ਕਰਕੇ ਅਸੀਂ ਨਾਸ ਕਰਨਾ। ਇਹਨਾਂ ਤੁਰਕਾਂ ਦਾ ਰਾਜ ਹੌਲੇ ਹੌਲੇ ਕਰਕੇ ਅਸੀਂ ਖਤਮ ਕਰਨਾ।
ਪਾਪ ਵਡੇਰੇ ਕਹੋ ਨਿਤ ਲਾਗੇ।
ਕਿਉਂਕਿ ਇਹ ਵੱਡੇ ਵੱਡੇ ਪਾਪ ਕਰਨ ਲੱਗ ਪਏ ਨੇ ਜਿਹੜੇ ਤੁਰਕ ਨੇ ਨਾ, ਹੁਣ ਬੜੇ ਬੜੇ ਵੱਡੇ ਭਾਰੀ ਪਾਪ ਕਰਮ ਕਰ ਰਹੇ ਨੇ।
ਭਏ ਅੰਧ ਦੁਰਮਤ ਚਿਤ ਪਾਗੇ।
ਅੰਧੇ ਹੋ ਗਏ ਨੇ ਆਪਣੇ ਰਾਜ ਭਾਗ ਦੇ ਨਸ਼ੇ ਵਿੱਚ, ਭੈੜੀ ਮਤ ਦੇ ਧਾਰਨੀ ਹੋ ਗਏ ਨੇ।
ਤਪਤ ਮਹਾ ਤਪ ਧਰਮ ਕਮਾਵਨ।
ਇਹਨਾਂ ਨੇ ਤਪੱਸਿਆ ਕੀਤੀ ਹੋਵੇਗੀ ਪਹਿਲਾਂ ਤੁਰਕਾਂ ਨੇ ਬੜੀ ਭਾਰੀ ਤਪੱਸਿਆ ਕਰਕੇ ਇਹਨਾਂ ਨੂੰ ਇਹ ਰਾਜ ਮਿਲਿਆ।
ਯਾ ਤੇ ਰਾਜ ਸੁਤੇਜ ਵਧਾਵਨ।
ਤਪ ਕਰਕੇ ਇਹਨਾਂ ਨੂੰ ਇਹ ਰਾਜ ਭਾਗ ਮਿਲਿਆ, ਇਹਨਾਂ ਦਾ ਤੇਜ ਪ੍ਰਤਾਪ ਹੈ।
ਹੋਏ ਪ੍ਰਿਥੀ ਪਤ ਫਲ ਕੋ ਪਾਵੇ।
ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਤਪੱਸਿਆ ਕਰਦਾ ਹੈ, ਤਪ ਤੋਂ ਬਾਅਦ ਉਹਨੂੰ ਫਿਰ ਧਰਤੀ ਦਾ ਰਾਜ ਮਿਲਦਾ ਹੈ।
ਨਿਰਪਤ ਬਣੇ ਪੁਨ ਧਰਮ ਕਮਾਵੇ।
ਫਿਰ ਉਹ ਰਾਜਾ ਬਣੇ, ਜਦੋਂ ਤਪ ਕਰਕੇ ਰਾਜ ਮਿਲਦਾ ਤੇ ਰਾਜਾ ਬਣ ਕੇ ਉਹਨੂੰ ਧਰਮ ਕਮਾਉਣਾ ਚਾਹੀਦਾ, ਨਾ ਕਿ ਅਧਰਮ। ਮਹਾਰਾਜ ਜੀ ਕਹਿੰਦੇ ਰਾਜਾ ਬਣ ਕੇ ਫਿਰ ਉਹਨੂੰ ਧਰਮ ਕਮਾਉਣਾ ਚਾਹੀਦਾ।
ਕਰੇ ਨਿਆਉ ਨੈ ਲੋਭੀ ਬਣੇ।
ਹਰ ਇੱਕ ਨਾਲ ਇਨਸਾਫ ਕਰਨਾ ਚਾਹੀਦਾ, ਲਾਲਚੀ ਜਾਂ ਲੋਭੀ ਨਹੀਂ ਬਣਨਾ ਚਾਹੀਦਾ।
ਰੱਛੇ ਜਗਤ ਦਇਆ ਮਨ ਸਨੈ।
ਸਾਰਿਆਂ ਦੀ ਰੱਖਿਆ ਕਰੇ ਔਰ ਸਾਰਿਆਂ ਉੱਤੇ ਦਇਆ ਕਰੇ।
ਦੁੱਖ ਨਿਵਾਰੈ ਸੁਖ ਕੋ ਦੇ।
ਔਰ ਆਪਣੀ ਪਰਜਾ ਦੇ ਦੁੱਖ ਦੂਰ ਕਰਕੇ ਉਹਨਾਂ ਨੂੰ ਸੁਖ ਦੇਵੇ, ਇਹ ਇੱਕ ਰਾਜੇ ਦਾ ਧਰਮ ਹੈ।
ਉਚਿਤ ਪਰਜਾ ਤੇ ਧਨ ਕੋ ਲੇ।
ਔਰ ਉਚਿਤ ਮਾਮਲਾ ਲਵੇ ਵਾਜਬ ਧਨ, ਇਹ ਨਹੀਂ ਕਿ ਪਰਜਾ ਤੇ ਜਬਰੀ ਉਹਨਾਂ ਤੇ ਆਹ ਵੀ ਟੈਕਸ ਲਾ ਦਿਓ, ਆਹ ਵੀ ਟੈਕਸ ਲਾ ਦਿਓ, ਆਹ ਵੀ ਲਾ ਦਿਓ। ਕਹਿੰਦੇ ਜਬਰੀ ਪਰਜਾ ਨੂੰ ਦੁੱਖ ਦੇ ਕੇ ਉਹਨਾਂ ਕੋਲੋਂ ਟੈਕਸ ਵਸੂਲੇ, ਏਦਾਂ ਦਾ ਰਾਜਾ ਨਾ ਹੋਵੇ।
ਤਸਕਰ ਬਟ ਪਾਰਨ ਕੋ ਮਾਰੇ।
ਚੋਰਾਂ ਨੂੰ, ਰਾਹ ਮਾਰਾਂ ਨੂੰ, ਠੱਗਾਂ ਨੂੰ, ਜਿਹੜੇ ਵੱਡੇ ਵੱਡੇ ਠੱਗ ਨੇ, ਠੱਗਣ ਵਾਲੇ, ਉਹਨਾਂ ਨੂੰ ਫੜ ਕੇ ਤਾੜਨਾ ਕਰੇ, ਉਹਨਾਂ ਨੂੰ ਕੈਦ ਖਾਨੇ ਵਿੱਚ ਸੁੱਟੇ।
ਇਤਿਆਦਕ ਗਨ ਵਿਘਨ ਵਿਦਾਰੇ।
ਇਹਨਾਂ ਦੇ ਜਿਹੜੇ ਵਿਘਨ ਆਦਕ ਨੇ, ਇੱਕ ਰਾਜੇ ਨੂੰ ਦੂਰ ਕਰਨੇ ਚਾਹੀਦੇ ਨੇ।
ਤਿਸ ਕੀ ਕੁੱਲ ਤੇ ਰਾਜ ਨ ਜਾਏ, ਜਥਾ ਯੋਗ ਜੋ ਧਰਮ ਚਲਾਏ।
ਜਿਹੜਾ ਯਥਾ ਯੋਗ ਇਸ ਤਰ੍ਹਾਂ ਧਰਮ ਦੇ ਨਾਲ ਰਾਜ ਚਲਾਉਂਦਾ ਹੈ, ਉਹਦੀ ਕੁੱਲ ਚੋਂ ਰਾਜ ਨਹੀਂ ਜਾਂਦਾ, ਉਹਦੀ ਕੁੱਲ ਚ ਰਾਜ ਬਣਿਆ ਰਹਿੰਦਾ, ਉਹਦੀ ਕੁੱਲ ਚੋਂ ਰਾਜ ਨਹੀਂ ਜਾਂਦਾ।
ਜਿਨੋ ਪ੍ਰਥਮ ਤਪ ਕਰ ਪੇ ਰਾਜਾ।
ਜਿਨ੍ਹਾਂ ਨੇ ਪਹਿਲਾਂ ਤਪ ਕੀਤਾ ਤੇ ਤਪ ਕਰਕੇ ਹੁਣ ਰਾਜੇ ਬਣੇ ਹਨ।
ਰਾਜ ਪਾਏ ਪੁੰਨ ਲੱਗੇ ਕੁਕਾਜਾ।
ਹੁਣ ਰਾਜ ਪ੍ਰਾਪਤ ਕਰਕੇ ਭੈੜੇ ਕਰਮ ਕਰਨ ਲੱਗ ਪਏ ਨੇ, ਠੱਗੀਆਂ ਕਰਨ ਲੱਗ ਪਏ ਨੇ, ਇਸ ਪ੍ਰਕਾਰ ਨਾਲ ਕੁਕਰਮ ਕਰਨ ਲੱਗ ਪਏ ਨੇ।
ਵਿਸ਼ੇ ਭੋਗ ਮੈਂ ਭੋਗਲ ਤਾਨੇ।
ਵਿਸ਼ੇ ਭੋਗਾਂ ਦੇ ਵਿੱਚ ਗਲਤਾਨ ਹੋ ਗਏ ਹਨ।
ਪ੍ਰਜਾ ਕਸ਼ਟ ਕੋ ਸੁਣੇ ਨਾ ਜਾਣੇ।
ਪ੍ਰਜਾ ਦੇ ਕਸ਼ਟ ਨੂੰ ਨਾ ਸੁਣਦੇ ਨੇ ਨਾ ਜਾਣਦੇ ਨੇ। ਲੋਕ ਮਰਨ ਤਾਂ ਮਰਨ, ਕਿਸੇ ਨਾਲ ਉਹਨਾਂ ਨੂੰ ਕੋਈ ਵਾਹ ਵਾਸਤਾ ਨਹੀਂ।
ਜਿਉਂ ਕਿਉਂ ਕਰ ਲੇ ਧਨ ਕੋ ਛੀਨ।
ਬਸ ਜਿਵੇਂ ਕਿਵੇਂ ਕਰਕੇ ਪ੍ਰਜਾ ਦਾ ਲਹੂ ਚੂਸ ਰਹੇ ਹਨ।
ਦਇਆ ਨਠਾਨੇ ਦੇਖੇ ਦੀਨ।
ਨਾ ਦਇਆ ਕਰਦੇ ਨੇ, ਨਾ ਕਿਸੇ ਨੂੰ ਗਰੀਬ ਵੇਖਦੇ ਨੇ।
ਹਿਮ ਤਿੰਨ ਪਰ ਅਨੁਮਾਨ ਕਰੀ ਜੈ।
ਉਹਨਾਂ ਵਾਸਤੇ ਇਹ ਅਨੁਮਾਨ ਲਾ ਲਓ,
ਦਿਨ ਪ੍ਰਤ ਰਾਜ ਤੇਜ ਇਨ ਚੀਜੈ।
ਦਿਨ ਪ੍ਰਤੀ ਦਿਨ ਉਹਨਾਂ ਦਾ ਰਾਜ ਖਤਮ ਹੋਵੇਗਾ, ਫਿਰ ਉਹ ਰਾਜ ਕਰਨ ਜੋਗੇ ਨਹੀਂ ਰਹਿੰਦੇ, ਉਹਨਾਂ ਦਾ ਰਾਜ ਭਾਗ ਫਿਰ ਖਤਮ ਹੋ ਜਾਂਦਾ। ਉਹ ਵਿਅਕਤੀ ਨੇ ਜਿਹੜੇ ਤਪੋ ਰਾਜ ਤੇ ਰਾਜੋਂ ਨਰਕ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ।
ਪ੍ਰਥਮ ਤੁਰਕ ਚਿਤ ਪਤ ਜੇ ਪਾਏ।
ਇਸੇ ਤਰ੍ਹਾਂ ਜਿਹੜੇ ਪਹਿਲੇ ਮੁਸਲਮਾਨ ਸੀ ਔਰੰਗਜ਼ੇਬ ਤੋਂ ਪਹਿਲਾਂ ਜਿਹੜੇ ਬਾਦਸ਼ਾਹ ਸਨ,
ਸਭ ਨਰ ਨਾਰ ਨਿਹਾਉ ਕੋ ਕੀਏ,
ਚਲੋ ਥੋੜਾ ਬਹੁਤਾ ਨਿਆ ਕਰਦੇ ਰਹੇ ਨੇ, ਉਹ ਇਨਸਾਫ ਕਰਦੇ ਰਹੇ ਨੇ।
ਹਿੰਦੂ ਮੁਸਲਮਾਨ ਸਮੁਦਾਇ,
ਉਹ ਸਾਰੇ ਹਿੰਦੂਆਂ ਮੁਸਲਮਾਨਾਂ ਦਾ ਇਕੱਠਾ ਇਨਸਾਫ ਕਰਦੇ ਸਨ।
ਸਭ ਇਮਾਨ ਪਰ ਰਾਖ ਟਿਕਾਏ,
ਸਾਰੇ ਇਮਾਨ ਦੇ ਧਾਰਨੀ ਸਨ, ਇਮਾਨ ਦੇ ਉੱਤੇ ਟਿਕੇ ਹੋਏ ਸੀ।
ਅਬ ਨੌ ਰੰਗ ਬੜ ਕੁਮਤ ਉਠਾਈ,
ਪਰ ਹੁਣ ਆ ਜਿਹੜਾ ਨੁਰੰਗਾ ਇਹ ਭੈੜੀ ਮਤ ਦਾ ਕੁਮਤ ਦਾ ਧਾਰਨੀ ਪਾਪੀ ਹੈ।
ਹਿੰਦੂ ਧਰਮ ਦੇਤ ਬਿਨਸਾਈ,
ਇਹ ਹਿੰਦੂ ਧਰਮ ਨੂੰ ਖਤਮ ਕਰਨ ਵਿਚ ਲੱਗਾ ਹੋਇਆ।
ਜਬਰੀ ਕਰੇ ਜ਼ੁਲਮ ਮਦਮਾਨੀ,
ਜਬਰਦਸਤੀ ਕਰਦਾ ਤੇ ਜ਼ੁਲਮ ਕਰ ਰਿਹਾ ਤੇ ਬੜਾ ਹੰਕਾਰੀ ਤੇ ਮਾਨੀ ਹੈ।
ਪੀੜਤ ਪ੍ਰਜਾ ਤ੍ਰਾਸ ਕੋਠਾਨੀ,
ਔਰ ਸਾਰੀ ਪ੍ਰਜਾ ਇਹਦੇ ਕੋਲੋਂ ਡਰਦੀ ਆ, ਕੰਬਦੀ ਹੈ।
ਯਾ ਤੇ ਜਾਣਿਓ ਜਾਏ ਬਿਦਤ,
ਇਸ ਕਰਕੇ ਭਾਈ ਸਿੱਖੋ ਹੁਣੇ ਜਾਣਿਆ ਜਾ ਹੈ,
ਰਾਜ ਤੇਜ ਅਬ ਰਹੇ ਨਾ ਕਿਤਈ,
ਹੁਣ ਇਹਨਾਂ ਤੁਰਕਾਂ ਦਾ ਰਾਜ ਤੇਜ ਖਤਮ ਹੋਣ ਵਾਲਾ ਹੈ, ਹੁਣ ਇਹ ਲਾਸਟ ਹੈ, ਹੁਣ ਇਹਨਾਂ ਦਾ ਰਾਜ ਤੇਜ ਜਿਹੜਾ ਹੈ ਉਹ ਖਤਮ ਹੋਣ ਵਾਲਾ ਹੈ।
ਸਨੇ ਸਨੇ ਸਗਰੋ ਬਿਨ ਸਾਵੇ,
ਹੌਲੇ ਹੌਲੇ ਕਰਕੇ ਇਹਨਾਂ ਦਾ ਸਾਰਾ ਕੁਝ ਨਾਸ ਹੋ ਜਾਏਗਾ।
ਫਿਰ ਨਾਸ ਕੋ ਦੁਦੰਬ ਵਾਵੇ,
ਇਹਨਾਂ ਦੇ ਵਿੱਚ ਕੋਈ ਨਗਾਰਾ ਵਜਾਉਣ ਵਾਲਾ ਵੀ ਨਹੀਂ ਰਹਿਣਾ, ਇਹਨਾਂ ਤੁਰਕਾਂ ਦਾ ਕੋਈ ਨਗਾਰਾ ਵਜਾਉਣ ਵਾਲਾ ਨਗਾਰਚੀ ਤੱਕ ਵੀ ਇਹਨਾਂ ਦਾ ਜਿਉਂਦਾ ਨਹੀਂ ਬਚਣਾ।
ਇਮ ਕਹਿ ਤੂਸ਼ਨ ਪਏ ਗੁਸਾਈ,
ਇਦਾਂ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ।
ਸੁਪਤ ਜਥਾ ਸੁਖ ਨਿਸਾ ਬਿਤਾਈ,
ਰਾਤ ਦਾ ਸਮਾਂ ਸੀ, ਸਤਿਗੁਰਾਂ ਨੇ ਆਰਾਮ ਕੀਤਾ ਹੈ।
ਪਈ ਪ੍ਰਾਤ ਕਰ ਕੂਚ ਪਿਆਨੇ,
ਪ੍ਰਾਤ ਹੋਈ ਤੇ ਸਤਿਗੁਰੂ ਜੀ ਚੱਲ ਪਏ।
ਪਹੁੰਚੇ ਖਟਕੜ ਗ੍ਰਾਮ ਸਥਾਨੇ,
ਅੱਗੇ ਖਰਕ ਪਿੰਡ ਤੋਂ ਚੱਲ ਕੇ ਮਹਾਰਾਜ ਜੀ ਖਟਕੜ ਪਹੁੰਚੇ ਨੇ, ਖਟਕੜ ਗ੍ਰਾਮ ਮਹਾਰਾਜ ਜੀ ਆਏ ਹਨ।
ਪੰਚੋ ਸਿੱਖ ਸੰਗ ਮੈਲੀ ਨੇ,
ਪੰਜੇ ਸਿੱਖ ਵੀ ਸਤਿਗੁਰਾਂ ਦੇ ਨਾਲ ਹਨ।
ਅਪਰ ਨਾ ਮਿਲੇ ਵਰਜ ਕਰ ਦੀਨੇ,
ਹੋਰ ਵੀ ਸਿੱਖ ਨਾਲ ਜਾਣਾ ਚਾਹੁੰਦੇ ਨੇ ਪਰ ਮਹਾਰਾਜ ਜੀ ਵਰਜ ਦਿੰਦੇ, ਕਹਿੰਦੇ ਨਾ ਭਾਈ ਬਹੁਤੇ ਸਿੱਖ ਨਾ ਆਓ ਨਾਲ, ਕੇਵਲ ਪੰਜ ਸਿੱਖਾਂ ਨੂੰ ਹੀ ਸਤਿਗੁਰੂ ਜੀ ਨੇ ਨਾਲ ਰੱਖਿਆ ਹੈ।
ਹਿੰਦੂ ਧਰਮ ਜਗਤ ਮੈਂ ਰਾਖਨ, ਸਤਿਗੁਰ ਕਰੇ ਰਿਦੇ ਅਭਿਲਾਖਨ।
ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਸਤਿਗੁਰੂ ਜੀ ਆਪਣੇ ਮਨ ਚ ਭਲਾਖਾ ਧਾਰਨ ਕਰਕੇ ਦਿੱਲੀ ਵੱਲ ਵਧੇ ਜਾ ਰਹੇ ਨੇ, ਤੇ ਗਰੀਬ ਨਵਾਜ ਖਟਕੜ ਤੋਂ ਹੋਰ ਅੱਗੇ ਜੀਂਦ, ਆਗਰੇ ਆਦਿਕ ਨਗਰਾਂ ਵਿਚ ਪਹੁੰਚ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।